जन्म पाए कछ पलो न कीनो ताते अधिक डरो गुरमत सुन कछ ज्ञान न उपजियो पस जो उदर भरो कहो नानक प्रभ बिरद पछानो तब हौ पतत तरो गुरमत सुन कछ ज्ञान न उपजियो पस जो उदर परो कहो नानक प्रभ बिरद पछानो तब हौ पतत तरो परम सम्मान योग चवर शतर तख दे मालक साहिब सतगुरु गुरु ग्रंथ साहिब सचे पातशाह जी दी पावन पवित्र खाजूरी अंदर सोभाए मान गुरु सवारे सत संगी जनो अज दे ए विशेष दीवान जो इस स्थान पर आयोजित किए गए ने शब्द चौंकी जथा जो धन गुरु नानक साहब जी दी अमृत गुरबाणी नू यतन कर रहा है घर घर विच पहुंचाण दा इस जथेबंदी वालों अज ग्यारवां एक गुरमत समागम आयोजित किया गया अमृत बचना दा कीर्तन आप जी नू धन गुरु रामदास सचे पिता जी हजूर दे दर घर दे कीर्तनीए गुरसिख भाई साहब भाई बख्शीश सिंह जी सरवण करा रहे सन। आओ जो उन्होंने आसा की वार दी संपूर्णता ते भाई साहब भाई गुरदास जी दी रचना विचों एक पौड़ी दा कीर्तन सरवण कराया ते अक्सर इस पौड़ी दा कीर्तन धन गुरु रामदास जी दे दर ते बैठ के भी भाई साहब कुणी आप जी नूं सरवण कराउंदे आप सब ने बड़ी भावना नाल इस पौड़ी नूं गायन कीता। आओ धन गुरु ग्रंथ साहब जी दे शब्द दी रोशनी विच गुरु ग्रंथ साहब जी दे शब्द दी शां थले भाई साहब जी दी इस रचना दी विचार आपां कर सकीए। गुरु ग्रंथ साहब कृपालू कृपा करन आप जितने भी हजूर दी चरण शरण विच इकत्र होए हो ਯਤਨ ਕਰੀਏ ਆਪਣੇ ਅੰਦਰ ਨੂੰ ਸੰਕੋਚਨ ਦਾ, ਕਿਉਂਕਿ ਖਿਆਲ ਫੁਰਨੇ ਖਿਨ ਖਿਨ ਨਿਰੰਤਰ ਸਾਡੇ ਮਨ ਵਿੱਚੋਂ ਇਹਨਾਂ ਦਾ ਪ੍ਰਵਾਹ ਚੱਲ ਰਿਹਾ ਹੈ। ਕਿਤਨਾ ਚੰਗਾ ਹੋਵੇ ਇਹਨਾਂ ਫੁਰਨਿਆਂ ਦੇ ਪ੍ਰਵਾਹ ਵਿੱਚ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਯਾਦ ਵਸ ਜਾਏ। ਆਪ ਕਰੋ ਕਿਰਪਾਲਤਾ, ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਪ੍ਰਵਾਨ ਕੀਤਾ ਗਿਆ ਹੈ, ਭਾਵਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਦੇ ਸੱਕੇ ਭਤੀਜੇ ਨੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਮਾ ਜੀ ਲੱਗਦੇ ਨੇ, ਉਹਨਾਂ ਨੇ ਸੰਸਾਰ ਦੇ ਰਿਸ਼ਤੇ ਤੋਂ ਉੱਪਰ ਉੱਠ ਕੇ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਂਝ ਬਣਾਈ, ਉਹ ਸਾਂਝ 'ਚ ਇੱਕ ਸਿੱਖ ਦੀ ਆਪਣੇ ਗੁਰੂ ਦੇ ਨਾਲ ਪ੍ਰੀਤ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਜੀਵਨ ਜਦੋਂ ਅਸੀਂ ਪੜ੍ਹਦੇ ਹਾਂ, ਹਜ਼ੂਰ ਕਿਰਪਾਲੂ ਜੀ ਨੇ ਉਹਨਾਂ ਦੇ ਖੱਤ ਵਿੱਚ ਕਲਮ ਪਕੜਾਈ ਹੈ। ਉਹ ਗੁਰਮਤਿ ਦੇ ਸਿਧਾਂਤ ਨੂੰ ਆਪਣੀਆਂ ਵਾਰਾਂ ਰਾਹੀਂ, ਆਪਣੇ ਕਵਿਤਾ ਰਾਹੀਂ ਅਤੇ ਆਪਣੀ ਰਚਨਾ ਤੋਂ ਉਚਾਰਨ ਕੀਤੇ ਹੋਏ ਜੋ ਸਵੱਈਏ ਨੇ ਉਹਨਾਂ ਰਾਹੀਂ ਉਹ ਪ੍ਰਗਟ ਕਰਦੇ ਹਨ। ਭਾਈ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੱਕ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੇਵਾ ਕਰਦੇ ਨੇ। ਉਹ ਸੁਭਾਗੇ ਗੁਰਸਿੱਖ ਨੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਸੁਭਾਗ ਪ੍ਰਾਪਤ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਆਪਣੇ ਹੱਥਾਂ ਨਾਲ ਕਲਮ ਬੰਦ ਕਰਨ ਦਾ। ਕੇਵਲ ਬਾਣੀ ਉਹਨਾਂ ਲਿਖੀ ਹੀ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਲਿਖੀ ਹੋਈ ਬਾਣੀ ਨੂੰ ਆਪਣੇ ਜੀਵਨ ਵਿੱਚ ਜੀ ਕੇ ਵੀ ਦੇਖਿਆ। ਮੈਂ ਇੱਕ ਘਟਨਾ ਉਹਨਾਂ ਦੇ ਜੀਵਨ ਦੀ ਕਹਿ ਉਹਨਾਂ ਦੀ ਰਚਨਾ ਵਿੱਚੋਂ ਅਰਜ਼ ਕਰਨੀ ਚਾਹੁੰਦਾ ਜੋ ਆਪ ਜੀ ਨੇ ਕੀਰਤਨ ਰੂਪ ਵਿੱਚ ਸਰਵਣ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅੰਤਲਾ ਸਮਾਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਆਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਇਸ ਪਵਿੱਤਰ ਧਰਤੀ 'ਤੇ ਭਾਗ ਲਾਉਂਦੇ ਪਏ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਧੀ ਰਾਤ ਬਤੀਤ ਹੋਈ ਆਪਣੇ ਆਸਣ ਨੂੰ ਤਿਆਗਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਮੇਰੇ 'ਤੇ ਮਿਹਰ ਕਰੋ, ਦਇਆ ਕਰੋ, ਕਿਰਪਾ ਕਰੋ। ਹਜ਼ੂਰ ਨੇ ਮੁਸਕਰਾ ਕੇ ਪੁੱਛਿਆ, ਭਾਈ ਸਾਹਿਬ ਜੀ ਇਸ ਵੇਲੇ ਕਿਵੇਂ? ਅਤੇ ਉੱਤਰ ਸੀ, ਦਾਤਾਰ ਮਾਲਕ ਦੇ ਘਰ ਵਿੱਚੋਂ ਸੱਦ ਆ ਚੁੱਕੀ ਹੈ, ਮੈਂ ਜਾਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਆਇਆ ਹਾਂ। ਐਸਾ ਗੁਰੂ ਕਾ ਸਿੱਖ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸ਼ਬਦ ਨੂੰ ਕਮਾਇਆ, ਅੰਤਲੇ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਬੇਨਤੀ ਕਰਨ ਗਏ ਅਤੇ ਕਿਰਪਾਲੂ ਦਾਤਾਰ ਜੀ ਦਾ ਉੱਤਰ ਸੀ, ਭਾਈ ਸਾਹਿਬ ਤੁਸੀਂ ਇਸ਼ਨਾਨ ਪਾਨ ਕਰ ਅੰਮ੍ਰਿਤ ਬਾਣੀ ਦਾ ਆਪਣਾ ਨੇਮ ਨਿਭਾਓ, ਅਸੀਂ ਖੁਦ ਤੁਹਾਡੇ ਆਸਣ ਉੱਪਰ ਆਪ ਚੱਲ ਕੇ ਆਉਂਦੇ ਹਾਂ। ਭਾਈ ਗੁਰਦਾਸ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਆਪਣਾ ਜੋ ਰੋਜ਼ ਦਾ ਉਹਨਾਂ ਦਾ ਨੇਮ ਸੀ ਗੁਰੂ ਕੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਟਿਕਾਣਾ, ਨਾਮ ਦਾ ਅਭਿਆਸ ਕਰਨਾ, ਗੁਰੂ ਕੇ ਸ਼ਬਦ ਦਾ ਨਿਤ ਨੇਮ ਕਰਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਉਸ ਨੇਮ ਨਿਭਾਉਂਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲ ਗਏ ਅਤੇ ਭਾਈ ਸਾਹਿਬ ਨੇ ਅੰਤਲੇ ਕੁਛ ਬਚਨ ਮੇਰੇ ਕਿਰਪਾਲੂ ਦਾਤਾ ਜੀ ਨਾਲ ਕੀਤੇ। ਸਰੀਰ ਤਿਆਗਣ ਤੋਂ ਪਹਿਲਾਂ ਪਹਿਲੀ ਬੇਨਤੀ ਇਹ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਘਰ ਦੀ ਸੇਵਾ ਨਿਭਾਉਂਦਿਆਂ ਪਤਾ ਨਹੀਂ ਇਸ ਪੰਜ ਭੂਤਕ ਸਰੀਰ ਵਿੱਚ ਵਿਚਰਦਿਆਂ ਕਿਤਨੀਆਂ ਕੁ ਭੁੱਲਾਂ ਹੋਈਆਂ ਨੇ, ਆਪ ਇੱਕ ਕਿਰਪਾਲਤਾ ਕਰੋ, ਮੇਰੀਆਂ ਭੁੱਲਾਂ ਨੂੰ ਬਖਸ਼ ਦੇਵੋ, ਕਿਰਪਾ ਕਰਕੇ ਮੈਨੂੰ ਆਪਣੀ ਚਰਨ ਸ਼ਰਨ ਬਖਸ਼ਣੀ। ਦੂਸਰੀ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਸਰੀਰਕ ਚੋਲੇ ਨੂੰ ਜਦੋਂ ਤਿਆਗਣਾ ਹੈ ਤੇ ਚਿਖਾ ਵਿੱਚ ਰੱਖ ਕੇ ਅਗਨ ਵੀ ਤੁਸੀਂ ਕਿਰਪਾ ਕਰਕੇ ਆਪਣੇ ਹੱਥੀਂ ਦਿਖਾਣੀ। ਦੂਸਰੀ ਬੇਨਤੀ ਹੈ ਕਿ ਮੇਰੇ ਸਰੀਰ ਦੇ ਅੰਗੀਠੇ ਨੂੰ, ਮੇਰੀ ਇਸ ਰਾਖ ਨੂੰ ਅੰਗੀਠੇ ਨੂੰ ਸਮੇਟਣਾ ਤੇ ਬਿਆਸ ਦੇ ਜਲ ਪ੍ਰਵਾਹ ਕਰ ਦੇਣਾ। ਤੇ ਤੀਸਰੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਨਾਮ ਦਾ ਕੋਈ ਦੋਹਰਾ, ਮੇਰੇ ਨਾਮ ਦੀ ਕੋਈ ਸਮਾਧ ਨਾ ਬਣੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਤਿੰਨਾਂ ਪ੍ਰਸ਼ਨਾਂ ਦਾ ਉੱਤਰ ਦਿੱਤਾ ਸੀ। ਕਹਿਣ ਲੱਗੇ, ਭਾਈ ਸਾਹਿਬ ਦੇਖੋ, ਇਹ ਨਦੀ ਦਾ ਇੱਕ ਪ੍ਰਵਾਹ ਹੈ, ਜੋ ਆਇਆ ਉਹਨੇ ਸਮੇਂ ਅਨੁਸਾਰ ਕੂਚ ਕਰਨਾ ਹੈ। ਤੁਹਾਨੂੰ ਅਸੀਂ ਆਪਣੇ ਹੱਥੀ ਚਿਖਾ ਦੇ ਉੱਪਰ ਲਾਂਬੂ ਲਾਵਾਂਗੇ, ਚਲਾਣੇ ਤੋਂ ਬਾਅਦ ਤੁਹਾਡੇ ਅੰਗੀਠੇ ਨੂੰ ਸਮੇਟ ਕੇ ਬਿਆਸ ਦੇ ਜਲ ਪ੍ਰਵਾਹ ਆਪ ਕਰਾਂਗੇ। ਤੀਸਰੀ ਬਾਤ ਰਹੀ ਕਿ ਸਾਡੇ ਜਾਣ ਤੋਂ ਬਾਅਦ ਕੋਈ ਯਾਦਗਾਰ, ਕੋਈ ਸਮਾਧ, ਕੋਈ ਦਿਓਰਾ ਨਾ ਬਣਾਏ। ਕਹਿਣ ਲੱਗੇ, ਹਕੀਕਤ ਵਿੱਚ ਜਿਹੜਾ ਜੀਵਨ ਆਪ ਜੀ ਕਮਾ ਚੱਲੇ ਹੋ, ਅਸਲ ਵਿੱਚ ਇਹ ਦਿਓਰਿਆਂ ਦਾ, ਸਮਾਧਾਂ ਦਾ, ਯਾਦਗਾਰਾਂ ਦਾ ਮੁਤਾਜ ਨਹੀਂ। ਕਿਉਂਕਿ ਜੇ ਗੁਰੂ ਕੇ ਸ਼ਬਦ ਨੂੰ ਅਸੀਂ ਜੁਗੋ ਜੁਗ ਅਟਲ ਕਹਿੰਦੇ ਹਾਂ, ਜਿੱਦਣ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਗੱਲ ਚੱਲੇਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਦੀ ਗੱਲ ਚੱਲੇਗੀ, ਉਸ ਦਿਨ ਸਭ ਤੋਂ ਪਹਿਲਾਂ ਭਾਈ ਸਾਹਿਬ, ਭਾਈ ਗੁਰਦਾਸ ਜੀ, ਆਪ ਜੀ ਦਾ ਨਾਮ ਆਵੇਗਾ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਟਲ ਹੈ ਤੇ ਹਕੀਕਤ ਵਿੱਚ ਇਸ ਬਾਣੀ ਨੂੰ ਲਿਖਣ ਵਾਲਾ ਵੀ ਜੁਗੋ ਜੁਗ ਅਟਲ ਹੋ ਗਿਆ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਇਕਾਗਰਤਾ ਨਾਲ ਸਰਵਣ ਕਰਿਓ। ਹਜ਼ੂਰ ਨੇ ਇੱਕ ਬਚਨ ਕਿਹਾ ਹੈ, ਜੋ ਮੈਂ ਬੇਨਤੀ ਕੀਤੀ, ਬਾਣੀ ਲਿਖਣ ਵਾਲਾ ਵੀ ਜੁਗੋ ਜੁਗ ਅਟਲ ਹੈ, ਉਹ ਕਿਵੇਂ? ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਲੋਕ ਵਿੱਚ ਕਿਰਪਾ ਕੀਤੀ, ਕਹਿੰਦੇ ਨੇ, ਕਾਗਜ਼ ਤਾਂ ਅਨੇਕਾਂ ਅਸੀਂ ਸਵੇਰ ਤੋਂ ਸ਼ਾਮ ਤੱਕ ਵਰਤਨੇ ਹਾਂ, ਪਰ ਉਸ ਕਾਗਜ਼ ਨੂੰ ਧੰਨ ਕਹਿ ਜਿਸ ਕਾਗਜ਼ ਦੇ ਉੱਪਰ ਪਿਆਰੇ ਪ੍ਰੀਤਮ ਦੀ ਸਿਫਤ ਲਿਖੀ ਗਈ ਹੈ। ਕਹਿਣ ਲੱਗੇ, ਅਸੀਂ ਕਲਮਾਂ ਪਤਾ ਨਹੀਂ ਆਪਣੀ ਜ਼ਿੰਦਗੀ ਵਿੱਚ ਕਿਤਨੀਆਂ ਕੁ ਵਰਤੀਆਂ, ਉਸ ਕਲਮ ਨੂੰ ਧੰਨ ਕਹਿ ਜਿਸ ਕਲਮ ਨਾਲ ਮੇਰੇ ਪ੍ਰੀਤਮ ਦੀ ਧੁਰ ਕੀ ਬਾਣੀ ਲਿਖੀ ਲੈ ਗਈ। ਪਤਾ ਨਹੀਂ ਕਿਤਨੀਆਂ ਦਵਾਤਾਂ ਤੇ ਕਿਤਨੀ ਸ਼ਾਹੀ ਆਪਾਂ ਵਰਤੀ, ਪਰ ਉਸ ਦਵਾਤ ਨੂੰ, ਉਸ ਸ਼ਾਹੀ ਨੂੰ ਧੰਨ ਕਹਿ ਜਿਸ ਨਾਲ ਗੁਰੂ ਕੇ ਬਚਨ ਲਿਖੇ ਗਏ। ਕੇਵਲ ਸ਼ਾਹੀ, ਦਵਾਤ, ਕਲਮ, ਕਾਗਜ਼ੀ ਧਨ ਨਹੀਂ, ਉਸ ਲਿਖਣ ਵਾਲੇ ਦੇ ਚਰਨਾਂ ਵਿੱਚ ਨਮਸਕਾਰ ਕਰ ਜਿਸ ਨੇ ਸੱਚ ਨੂੰ ਲਿਖਿਆ, ਤੇ ਸਮਰੱਥ ਗੁਰੂ ਦਾ ਸ਼ੁਕਰਾਨਾ ਕਰ ਜਿਹਨੇ ਆਪਣੇ ਕੋਲ ਬਿਠਾ ਕੇ ਇਸ ਲਿਖਾਰੀ ਤੋਂ ਸੱਚ ਲਿਖਾਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਧੰਨ ਸੋ ਕਾਗਜ਼, ਕਲਮ ਧੰਨ, ਧੰਨ ਭਾਂਡਾ, ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਕਾਗਜ਼ ਵੀ ਧੰਨ, ਕਲਮ ਵੀ ਧੰਨ, ਲਿਖਾਰੀ ਵੀ ਧੰਨ, ਸਿਆਹੀ ਵੀ ਧੰਨ, ਤੇ ਲਿਖਾਣ ਵਾਲੇ ਧੰਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਵੀ ਧੰਤਾ ਯੋਗ। ਉਸ ਮਹਾਨ ਗੁਰੂ ਕੇ ਸਿੱਖ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ ਆਪ ਜੀ ਨੇ ਸਰਵਣ ਕੀਤੇ। ਇਸ ਪੌੜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰੀਏ, ਤੇ ਮੇਰਾ ਖਿਆਲ ਹੈ ਜੇ ਹਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਇਸ ਸ਼ਬਦ ਨੂੰ ਕਮਾਉਣ ਦਾ ਯਤਨ ਕਰੇ ਤੇ ਇਹਦੇ ਅੰਦਰ ਦੀ ਭਟਕਣਾ ਆਪਣੇ ਆਪ ਹੀ ਮਿਟ ਜਾਏਗੀ। ਭਾਈ ਸਾਹਿਬ ਦੀ ਪੌੜੀ ਹੈ ਕਿ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਤੇ ਅਗਲਾ ਬਚਨ ਸੀ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਹੁਣ ਅੱਖਾਂ ਦਾ ਕੰਮ ਕੇਵਲ ਦੇਖਣਾ ਹੈ, ਜ਼ਬਾਨ ਦਾ ਕੰਮ ਕੇਵਲ ਬੋਲਣਾ ਹੈ, ਕੰਨਾਂ ਦਾ ਕੰਮ ਕੇਵਲ ਸੁਣਨਾ ਹੈ, ਨਾਸਗਾ ਦਾ ਕੰਮ ਕੇਵਲ ਗੰਧ ਤੇ ਸੁਗੰਧ ਨੂੰ ਜਾਣਨਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ, ਇਹ ਇਨਸਾਨ ਕਦੀ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਦੇਖ, ਜਨਮ ਤੋਂ ਲੈ ਕੇ ਮਰਨ ਤੱਕ ਪਤਾ ਨਹੀਂ ਇਹਨਾਂ ਅੱਖਾਂ ਨੇ ਕਿਤਨੇ ਕੁ ਚੋਜ ਤਮਾਸ਼ੇ ਦੇਖੇ। ਅੱਖਾਂ ਦੀ ਜੋਤ ਤਾਂ ਚਲੀ ਗਈ, ਪਰ ਅੱਖਾਂ ਦੀ ਦੇਖ ਦੇਖ ਕੇ ਅਜੇ ਤ੍ਰਿਪਤੀ ਨਹੀਂ ਹੋਈ। ਬੋਲ ਬੋਲ ਕੇ ਜ਼ਬਾਨ ਚਲੀ ਗਈ, ਸਵਾਦ ਚੱਖ ਚੱਖ ਕੇ ਰਸਨਾ ਦਾ ਬਲ ਚਲਾ ਗਿਆ, ਪਰ ਰਸਨਾ ਅਜੇ ਤੱਕ ਰੱਜੀ ਨਹੀਂ। ਕੰਨ ਸੁਣ ਸੁਣ ਕੇ ਬੋਲੇ ਹੋ ਗਏ, ਪਰ ਕੰਨ ਅਜੇ ਤੀਕਰਾ ਤ੍ਰਿਪਤ ਨਹੀਂ ਹੋਏ। ਪਿਆਰਿਆ, ਤੂੰ ਇਸ ਸੰਸਾਰ ਵਿੱਚ ਕਈ ਸਾਲ ਜੀ ਕੇ ਗਿਓ, ਪਰ 100-150 ਸਾਲ ਜੀਣ ਤੋਂ ਬਾਅਦ ਵੀ ਬੰਦੇ ਦਾ ਚਿੱਤ ਨਹੀਂ ਕਰਦਾ ਮੈਨੂੰ ਮੌਤ ਆ ਜਾਏ, ਇੰਨਾ ਜੀ ਕੇ ਵੀ ਰੱਜਦਾ ਨਹੀਂ। ਤੇ ਭਾਈ ਸਾਹਿਬ ਕਹਿੰਦੇ ਨੇ, ਜੇ ਅਸਲੀ ਜ਼ਿੰਦਗੀ ਜੀਣੀ ਹੈ ਤੇ ਆਪਣੇ ਗੁਰੂ ਕਾ ਪੱਲਾ ਪਕੜ ਲੈ, ਗੁਰੂ ਤੈਨੂੰ ਉਹ ਰਾਸ ਪੂੰਜੀ ਦੇਣਗੇ ਜਿਹੜੀ ਤੇਰੇ ਅੰਦਰ ਨੂੰ ਤ੍ਰਿਪਤੀ ਦੇਗੀ। ਅੱਖਾਂ ਨਾਲ ਅਸੀਂ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਜੀਭ ਨਾਲ ਬੋਲਦੇ ਹਾਂ। ਮੈਂ ਇੱਕ ਬੇਨਤੀ ਕਰਾਂ ਕਿ ਜੋ ਕੁਝ ਸਾਡੇ ਮਨ ਵਿੱਚ ਖਲਬਲੀ ਪੈਦਾ ਹੁੰਦੀ ਹੈ, ਬਾਣੀ ਦਾ ਮਤਲਬ, ਸ਼ਬਦ ਦਾ ਮਤਲਬ, ਨਾਮ ਦਾ ਮਤਲਬ, ਸਤ ਸੰਗਤ ਦਾ ਅਰਥ ਇਹ ਵੇ ਕਿ ਸਾਡੇ ਅੰਦਰ ਨੂੰ ਕਿਤੇ ਪੂਰਨ ਟਿਕਾ ਮਿਲ ਜਾਏ। ਪਰ ਜਦੋਂ ਅਸੀਂ ਆਪਣੇ ਨੇਤਰ ਬੰਦ ਕਰਨੇ ਹਾਂ, ਅੱਖਾਂ ਬੰਦ ਕਰਕੇ ਗਿਰਵਾਨ ਵੀ ਝਾਤੀ ਮਾਰਨੇ ਹਾਂ, ਤੇ ਕਈ ਵਾਰੀ ਆਪਣੇ ਅੰਦਰੋਂ ਝਾਤੀ ਮਾਰ ਕੇ ਜੋ ਦਿਸਦਾ ਹੈ ਉਹਨੂੰ ਦੇਖ ਕੇ ਅੰਦਰ ਕਲਪ ਜਾਂਦਾ ਹੈ, ਕਿਉਂਕਿ ਤਕਰੀਬਨ 83% ਵਕਾਰ ਇਹਨਾਂ ਅੱਖਾਂ ਰਾਹੀਂ ਸਾਡੇ ਮਨ ਵਿੱਚ ਪ੍ਰਵੇਸ਼ ਕਰਦੇ। ਇੰਦਰੇ ਭਾਵੇਂ ਇਹ ਵੱਖ ਵੱਖ ਨੇ, ਪਰ ਇਹਨਾਂ ਸਾਰੇ ਇੰਦਰੀਆਂ ਦਾ ਸਵਾਦ ਮਾਨਣ ਵਾਲਾ ਕੇਵਲ ਮਨ ਹੈ। ਭਾਈ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ ਹੈ, ਕਹਿੰਦੇ ਨੇ, ਜਦੋਂ ਅਸੀਂ ਅੱਖਾਂ ਨਾਲ ਦੇਖਦੇ ਹਾਂ ਤੇ ਅੱਖਾਂ ਨਾਲ ਦੇਖ ਕੇ ਕਦੀ ਅਸੀਂ ਇਹ ਨਹੀਂ ਕਹਿੰਦੇ ਕਿ ਮੇਰੀਆਂ ਅੱਖਾਂ ਅੱਜ ਤੈਨੂੰ ਦੇਖ ਕੇ ਖੁਸ਼ ਹੋ ਗਈਆਂ। ਆਪਾਂ ਕਹਿੰਦੇ ਹਾਂ ਕਿ ਇਸ ਬੰਦੇ ਨੂੰ ਦੇਖ ਕੇ ਅੱਜ ਮੇਰਾ ਮਨ ਬੜਾ ਪ੍ਰਸੰਨ ਹੋਇਆ, ਦੇਖਿਆ ਅੱਖਾਂ ਨੇ ਤੇ ਪ੍ਰਸੰਨਤਾ ਮਨ ਨੂੰ ਮਿਲ ਗਈ, ਸੁਣਦੇ ਅਸੀਂ ਕੰਨਾਂ ਨਾਲ ਤੇ ਸੁਣ ਤੋਂ ਬਾਅਦ ਕਹਿੰਦੇ ਹਾਂ ਅੱਜ ਤੇਰੇ ਬਚਨ ਸੁਣ ਕੇ, ਅੱਜ ਤੇਰੀਆਂ ਗੱਲਾਂ ਸੁਣ ਕੇ ਮੇਰਾ ਮਨ ਖੇੜੇ ਵਿੱਚ ਆ ਗਿਆ। ਸੁਣਨ ਦਾ ਵਿਸ਼ਾ ਕੰਨਾਂ ਦਾ ਹੈ, ਪਰ ਪਿਆਰਿਓ ਜਿਹੜਾ ਖੇੜਾ ਮਾਣਦਾ ਪਿਆ ਉਹ ਮਨ ਹੈ। ਅੱਖਾਂ ਦਾ ਸਵਾਦ ਵੀ ਮਨ ਭੋਗਦਾ ਹੈ, ਕੰਨਾਂ ਦਾ ਸਵਾਦ ਵੀ ਮਨ ਮਾਣਦਾ ਹੈ, ਜੀਭ ਦੇ ਰਸ ਨੂੰ ਵੀ ਮਨ ਭੋਗਦਾ ਹੈ। ਸੱਚ ਜਾਣੋ ਕਿ ਇੱਕ ਮਨ ਸਾਰੀਆਂ ਇੰਦਰੀਆਂ ਦੇ ਉੱਤੇ ਆਪਣਾ ਪ੍ਰਭਾਵ ਪਾਈ ਬੈਠਾ ਹੈ। ਜੋ ਕੁਝ ਅਸੀਂ ਇੰਦਰੀਆਂ ਨਾਲ ਕਰਨੇ ਹਾਂ, ਹਕੀਕਤ ਵਿੱਚ ਇਸ ਇੰਦਰੀਆਂ ਦੇ ਅੰਤਰੀਵ ਰਸ ਨੂੰ ਮਨ ਜਿਹੜਾ ਉਹ ਦਿਨ ਰਾਤ ਮਾਣਦਾ ਪਿਆ ਹੈ। ਅੱਖਾਂ ਨਾਲ ਦੇਖਦੇ ਹਾਂ, ਪਰ ਅੱਖਾਂ ਦੇਖ ਦੇਖ ਕੇ ਰੱਜੀਆਂ ਨਹੀਂ, ਜੀਭ ਸਵਾਦ ਲੈ ਲੈ ਕੇ ਤ੍ਰਿਪਤ ਨਹੀਂ ਹੋਈ, ਕੰਨ ਜਿਹੜੇ ਨੇ ਉਹ ਰੱਜੇ ਨਹੀਂ। ਇੱਕ ਬੇਨਤੀ ਕਰਦੇ ਹਾਂ ਕਿ ਕਮਜ਼ੋਰ ਜ਼ਰੂਰ ਹੋ ਗਏ ਨੇ, ਪਰ ਅੰਦਰ ਦੀ ਤ੍ਰਿਪਤੀ ਨਹੀਂ ਹੋਈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਆਉਂਦਾ ਹੈ, ਕਹਿੰਦੇ ਨੇ, ਦੇਖੋ ਇਸ ਅੰਦਰ ਦੀ ਅਵਸਥਾ ਕੀ ਹੈ ਕਿ ਸਾਡੇ ਇੰਦਰੇ ਸਾਡੇ ਜਨਮ ਨਾਲ ਸਾਡੇ ਨਾਲ ਆਏ, ਤੇ ਕੁਝ ਸਰੀਰ ਦੇ ਅੰਗ ਐਸੇ ਨੇ ਜਿਹੜੇ ਸਾਡੇ ਜਨਮ ਤੋਂ ਬਾਅਦ ਸਾਡੇ ਨਾਲ ਆਏ। ਪਰ ਬਾਬਾ ਜੀ ਕਹਿੰਦੇ ਨੇ, ਆਪਣੇ ਇਸ ਅੰਦਰ ਵੱਲ ਝਾਤੀ ਮਾਰ ਕੇ ਦੇਖ ਕਿ ਸਰੀਰ ਅਜੇ ਮੰਜੀ 'ਤੇ ਪਿਆ ਹੈ, ਤੇ ਜਿਨ੍ਹਾਂ ਅੱਖਾਂ ਨਾਲ ਦੁਨੀਆਂ ਦੇ ਰੰਗ ਤਮਾਸ਼ੇ ਦੇਖੇ ਉਹਨਾਂ ਅੱਖਾਂ ਦੀ ਜੋਤ ਸਰੀਰ ਦੀ ਜੋਤ ਨਿਕਲਣ ਤੋਂ ਪਹਿਲਾਂ ਚਲੀ ਗਈ। ਅੱਖਾਂ ਨਾਲ ਦੇਖਿਆ ਸਭ ਕੁਝ, ਪਰ ਪਿਆਰਿਓ ਅੱਖਾਂ ਮਰਦੇ ਸਮੇਂ ਤੱਕ ਨਾਲ ਨਹੀਂ ਨਿਭੀਆਂ, ਸਰੀਰ ਦੇ ਵਿੱਚ ਜੋਤ ਜਿੰਦ ਅਜੇ ਮੌਜੂਦ ਹੈ, ਪਰ ਅੱਖਾਂ ਦੀ ਜੋਤ ਪਹਿਲਾਂ ਚਲੀ ਗਈ। ਸਰੀਰ ਅਜੇ ਮੰਜੇ 'ਤੇ ਪਿਆ, ਸੁਣਨ ਵਾਲੇ ਕੰਨਾਂ ਦੀ ਸ਼ਕਤੀ ਪਹਿਲਾਂ ਹੀ ਖਤਮ ਹੋ ਗਈ, ਸਰੀਰ ਅਜੇ ਘਰ ਵਿੱਚ ਪਿਆ ਹੈ, ਬੋਲਣ ਵਾਲੀ ਜੀਭ ਦੀ ਤਾਕਤ ਚਲੀ ਗਈ। ਤੇ ਬਾਬਾ ਸਾਹਿਬ ਜੀ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ, ਮੈਂ ਹੈਰਾਨ ਹੋ ਗਿਆ ਇਹਨਾਂ ਇੰਦਰੀਆਂ ਤੋਂ, ਇਹਨਾਂ ਅੱਖਾਂ ਨੂੰ ਮੈਂ ਪਰਾਏ ਤਨ ਤੇ ਪਰਾਏ ਧਨ ਵਿੱਚ ਖਚਤ ਰੱਖਿਆ, ਇਹਨਾਂ ਕੰਨਾਂ ਨੂੰ ਦਿਨ ਰਾਤ ਗੰਧਨ ਵੈਣ ਤੇ ਨਿੰਦਿਆ ਚੁਗਲੀ ਸੁਣਾਈ, ਇਸ ਜ਼ਬਾਨ ਨੂੰ ਦੁਨੀਆਂ ਦਾ ਰਸ ਦਿੱਤਾ, ਪਰ ਮੇਰੇ ਸਰੀਰ ਨੇ ਉਸ ਵੇਲੇ ਢਾਹ ਮਾਰੀ ਕਿ ਜਦੋਂ ਮੇਰੇ ਸਰੀਰ ਦੇ ਮਰਨ ਤੋਂ ਪਹਿਲਾਂ ਸੁੱਖ ਮਾਨਣ ਵਾਲੇ ਮੇਰੇ ਇੰਦਰੀਆਂ ਦੀ ਮੌਤ ਹੋ ਗਈ। ਪਿਆਰਿਓ, ਇੰਦਰੇ ਸੁੱਖ ਮਾਣਦੇ ਨੇ ਪਰ ਨਾਲ ਨਿਭਦੇ ਨਹੀਂ। ਬਾਬਾ ਜੀ ਦਾ ਸ਼ਲੋਕ ਆਉਂਦਾ, ਕਹਿਣ ਲੱਗੇ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਹੁਣ ਚੱਬਣ ਦਾ ਅਖਰੀ ਅਰਥ ਹੈ ਚੱਬਣਾ ਦੰਦ, ਦੰਦ ਜਨਮ ਤੋਂ ਬਾਅਦ ਮਿਲੇ ਨੇ। ਇਹਨਾਂ ਦੰਦਾਂ ਨਾਲ ਦੁਨੀਆਂ ਭਰ ਦੇ ਪਦਾਰਥ ਅਸੀਂ ਚਬਾ ਕੇ ਆਨੰਦ ਮਾਣਿਆ, ਪਰ ਕਿਤਨਾ ਕੁ ਦੁੱਖ ਲੱਗਾ ਜਿਨ੍ਹਾਂ ਦੰਦਾਂ ਨਾਲ ਅਸੀਂ ਦੁਨੀਆਂ ਭਰ ਦੇ ਪਦਾਰਥ ਮਾਣੇ, ਉਹ ਦੰਦ ਜਿਹੜੇ ਨੇ ਮੌਤ ਤੋਂ ਪਹਿਲਾਂ ਹੀ ਮੂੰਹ ਦਾ ਸਾਥ ਛੱਡ ਕੇ ਚਲੇ ਗਏ। ਚੱਬਣ, ਹੁਣ ਅਗਲਾ ਬਚਨ ਚੱਲਣ ਚੱਲਣ ਦਾ ਅਖਰੀ ਅਰ ਤੇ ਪੈਰ, ਇਹ ਪੈਰ ਜਨਮ ਨਾਲ ਸਾਨੂੰ ਮਿਲੇ ਨੇ, ਪਰ ਕਿੰਨੀ ਤਰਸਯੋਗ ਹਾਲਤ ਹੈ ਕਿ ਅਜੇ ਮੌਤ ਨਹੀਂ ਆਈ ਪਰ ਪੈਰਾਂ ਵਿੱਚ ਚੱਲਣ ਵਾਲੀ ਤਾਕਤ ਦੀ ਪਹਿਲੀ ਮੌਤ ਹੋ ਗਈ ਹੈ। ਚੱਬਣ ਦੰਦ ਚਲੇ ਗਏ, ਚੱਲਣ ਵਾਲੇ ਪੈਰ ਚਲੇ ਗਏ, ਤੇ ਬਾਬਾ ਸਾਹਿਬ ਜੀ ਨੇ ਤਾਂ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਜੋ ਵਾਪਰਿਆ ਉਹਨੂੰ ਬਾਣੀ ਵਿੱਚ ਬਿਆਨ ਕੀਤਾ। ਕਹਿਣ ਲੱਗੇ ਇਹਨਾਂ ਪੈਰਾਂ ਨਾਲ ਪਤਾ ਨਹੀਂ ਕਿਤਨਾ ਕੁ ਸਫ਼ਰ ਕੀਤਾ ਹੈ। ਜੇ ਸੈਂਕੜੇ ਕੋਹ ਦੀ ਕਿਸੇ ਦੂਰ ਦੀ ਗੱਲ ਕਰਨੀ ਤੇ ਜਵਾਨੀ ਵੇਲੇ ਇੱਕੋ ਗੱਲ ਕਹਿਣੀ ਕਿ ਕੋਈ ਬਾਤ ਨਹੀਂ, ਮੈਂ ਤਾਂ ਇੱਕ ਸਾਹ ਵਿੱਚ ਹੀ ਪਹਾੜ ਦੇ ਸ਼ਿਖਰ ਤੇ ਪਹੁੰਚ ਜਾਂਦਾ। ਕਹਿਣ ਲੱਗੇ ਹੇ ਰੱਬ ਜੀ ਯਾ ਖੁਦਾ, ਜਿਨ੍ਹਾਂ ਪੈਰਾਂ ਨਾਲ ਮੈਂ ਸੈਂਕੜੇ ਕੋ ਪੈਦਲ ਚੱਲਦਾ ਰਿਹਾ, ਅੱਜ ਕਿੰਨੇ ਬੇਵਫਾ ਪੈਰ ਨਿਕਲੇ, ਸਰਾਣੇ ਮੇਰੇ ਪਾਣੀ ਦਾ ਕੁੱਜਾ ਪਿਆ ਹੈ। ਆਵਾਜ਼ ਦੇ ਕੇ ਕਹਿੰਦਾ ਮੇਰੇ ਮੂੰਹ ਵਿੱਚ ਕੋਈ ਪਾਣੀ ਦਾ ਘੁੱਟ ਪਾ ਦਿਓ, ਤੇ ਅੱਗੋਂ ਉੱਤਰ ਮਿਲਦਾ ਬਾਬਾ ਪਾਣੀ ਤਾਂ ਤੇਰੇ ਸਿਰਾਣੇ ਰੱਖਿਆ ਹੈ। ਕਹਿਣ ਲੱਗੇ ਪੈਰਾਂ ਵੱਲ ਦੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ, ਉਹ ਪੈਰ ਜਿਹੜੇ ਸੈਂਕੜੇ ਕੋ ਪੈਦਲ ਦੌੜਦੇ ਸਨ ਅੱਜ ਉੱਠ ਕੇ ਪਾਣੀ ਦਾ ਘੁੱਟ ਵੀ ਸਿਰਾਣੇ ਨਹੀਂ ਪੀ ਸਕਦੇ, ਪੈਰ ਵੀ ਚਲੇ ਗਏ। ਮੈਂ ਸਿਰਫ ਉਹ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸ਼ਬਦ ਤਕਰੀਬਨ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਪੜ੍ਹਦੇ ਨੇ, ਆਖਰ ਇਸ ਪੌੜੀ ਦਾ ਭਾਵ ਕੀ ਹੈ। ਕਈ ਬਚਨ ਐਸੇ ਨੇ ਜਿਹੜੇ ਅਸੀਂ ਸੁਣਦੇ ਜ਼ਰੂਰ ਹਾਂ ਪਰ ਉਹਨਾਂ ਦੇ ਅਰਥ ਭਾਵਾਂ ਵੱਲ ਚਲੀਏ। ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਇੱਕ ਸ਼ਬਦ ਹੋਰ ਪੜ੍ਹਿਆ, ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ। ਉਹ ਸਲੋਕ ਤੁਸੀਂ ਸਰਵਣ ਕੀਤਾ, ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ, ਭਾਵਾਂ ਵਿਸ਼ਾ ਮੈਂ ਕੁਛ ਹੋਰ ਬੋਲਣਾ ਸੀ। ਇਹ ਸ਼ਬਦ ਮੇਰੇ ਸਮਕਸ਼ ਆਏ ਤੇ ਚਿੱਤ ਵਿੱਚ ਆਇਆ ਜੋ ਕੀਰਤਨ ਵਿੱਚ ਸੁਣਿਆ ਉਹਦੀ ਵਿਚਾਰ ਹੀ ਕੀਤੀ ਜਾਏ। ਹੁਣ ਇਹਦੇ ਅਰਥ ਕੀ ਨੇ? ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ, ਇਹ ਸ਼ਲੋਕ ਆਰੰਭ ਹੁੰਦਾ ਸ਼ਰਮ ਧਰਮ ਦੋਇ ਨਾਨਕਾ, ਜੇ ਧਨ ਪੱਲੈ ਪਾਏ ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ, ਪਰ ਸਾਈਂ ਜੀ ਜਿਸ ਕੈ ਖਿਰਦੈ ਤੂੰ ਵਸੈ ਤੇ ਨਰ ਗੁਣੀ ਗਹੀ। ਇਹਦੇ ਅਰਥ ਜਦੋਂ ਕਰੀਏ, ਧਨ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਧਨ ਸ਼ਬਦ ਦੇ ਅਰਥ ਇੱਕ ਨਹੀਂ ਹੋਣਗੇ। ਉਚਾਰਨ ਇੱਕ ਹੋ ਸਕਦਾ ਹੈ ਪਰ ਅਰਥ ਇੱਕ ਨਹੀਂ ਹੋਣਗੇ। ਬਾਣੀ ਪੜ੍ਹਨ ਵਾਲਿਆਂ ਗੁਰਮੁਖਾਂ ਨੂੰ ਪਤਾ ਹੈ ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਵੀ ਆਇਆ ਹੈ, ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਸਰੀਰ ਵੀ ਆਇਆ ਹੈ, ਧਨ ਦਾ ਅਰਥ ਦੁਨੀਆਂ ਦੇ ਧਨ ਦੌਲਤ ਵੀ ਆਈ ਹੈ, ਧਨ ਦਾ ਅਰਥ ਨਾਮ ਵੀ ਆਇਆ ਹੈ, ਤੇ ਧਨ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਬਾਸ਼ ਵੀ ਆਇਆ। ਮੈਂ ਇੱਕ ਇੱਕ ਪ੍ਰਮਾਣ ਸੰਖੇਪ ਜਿਹਾ ਅਰਜ਼ ਕਰਦੇ ਹਾਂ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਧਨ ਕਹੈ ਤੂੰ ਵਸ ਮੈਂ ਨਾਲੇ, ਮਾਰੂ ਰਾਗ ਹੈ, ਧਨ ਗੁਰੂ ਅਰਜਨ ਦੇਵ ਕਿਰਪਾਲੂ ਦੇ ਬਚਨ, ਧਨ ਕਹੈ ਤੂੰ ਵਸ ਮੈਂ ਨਾਲੇ। ਇੱਥੇ ਧਨ ਦਾ ਅਰਥ ਹੈ ਕਾਇਆ, ਸਰੀਰ, ਕਾਇਆ ਰੂਪੀ ਇਸਤਰੀ। ਧਨ ਕਹੈ ਤੂੰ ਵਸ ਮੈਂ ਨਾਲੇ ਪ੍ਰਹਿ ਸੁਖਵਾਸੀ ਬਾਲ ਗੋਪਾਲੇ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਧਰਨ ਪਿਰ ਇਹ ਨਾ ਆਖੀਅਨ, ਉੱਥੇ ਧਨ ਦਾ ਅਰਥ ਇੱਕ ਸੁਹਾਗਣ ਇਸਤਰੀ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਈ, ਉੱਥੇ ਧਨ ਦਾ ਅਰਥ ਹੈ ਸ਼ਾਬਾਸ਼ ਕਹੋ ਗੁਰੂ ਨੂੰ, ਧਨ ਕਹੋ। ਧਨ ਦਾ ਅਰਥ ਇਸਤਰੀ, ਧਨ ਦਾ ਅਰਥ ਕਾਇਆ, ਧਨ ਦਾ ਅਰਥ ਸ਼ਾਬਾਸ਼। ਤੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਾਚਾ ਧਨ ਸੰਚੈ ਮੂਰਖ ਗਾਵਾਰ, ਉੱਥੇ ਧਨ ਦਾ ਅਰਥ ਦੁਨੀਆਂ ਦੇ ਟਕੇ। ਤੇ ਜਦੋਂ ਅਸੀਂ ਪੜ੍ਹਦੇ ਹਾਂ ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਗੁਰੂ ਗ੍ਰੰਥ ਸਾਹਿਬ ਦੀ ਇਸ ਤੁਕ ਨੂੰ, ਸ਼ਲੋਕ ਦੇ ਅਰਥਾਂ ਨੂੰ ਸਮਝਿਓ। ਆਪ ਸਿਆਣੇ ਬੈਠੇ ਹੋ, ਬਾਣੀ ਦੇ ਵਕਤੇ ਹੋ, ਬਾਣੀ ਦੇ ਸਰੋਤੇ ਹੋ, ਤੇ ਸ਼ਬਦ ਚੌਂਕੀ ਦਾ ਅਰਥ ਵੀ ਇਹ ਵੇ। ਜਦੋਂ ਇਹ ਨਾਮ ਮੇਰੇ ਸਾਹਮਣੇ ਆਇਆ ਸ਼ਬਦ ਚੌਂਕੀ ਜਥਾ, ਹੁਣ ਚੌਂਕੀ ਦਾ ਅਰਥ ਕੀ ਹੁੰਦਾ ਹੈ? ਆਪ ਸਭ ਨੂੰ ਪਤਾ ਹੈ, ਅਰਦਾਸ ਵਿੱਚ ਵੀ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀ ਦਾ ਅਰਥ ਕੀ ਹੈ? ਤੇ ਨਾਮ ਬੜਾ ਢੁਕਵਾਂ ਤੁਸੀਂ ਰੱਖਿਆ, ਇਹਨੂੰ ਖੁਸ਼ਾਮਦ ਨਾ ਸਮਝਿਓ। ਸ਼ਬਦ ਚੌਂਕੀ, ਰੱਬ ਮਿਹਰ ਕਰੇ ਜਿਸ ਸਿੱਖ ਦੀ ਚੌਂਕੀ ਸ਼ਬਦ ਬਣ ਜਾਏਗਾ ਉਹਨੂੰ ਮੇਰਾ ਗੁਰੂ ਕਦੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਚੌਂਕੀ ਦਾ ਅਖਰੀ ਅਰਥ ਕੀ ਹੈ? ਚੌਂਕੀ ਦਾ ਅਖਰੀ ਅਰਥ ਕੀ ਹੈ? ਆਪ ਜੀ ਇਹ ਵੀ ਕਹਿੰਦੇ ਹੋ ਕੀਰਤਨ ਦੀਆਂ ਚੌਂਕੀਆਂ, ਆਸਾ ਕੀ ਵਾਰ ਕੀ ਚੌਂਕੀ, ਬਿਲਾਵਲ ਦੀ ਚੌਂਕੀ, ਸੋਦਰ ਦੀ ਚੌਂਕੀ, ਕਲਿਆਣ ਦੀ ਚੌਂਕੀ। ਹੁਣ ਚੌਂਕੀ ਦੇ ਅਰਥ ਕਈ ਨੇ। ਇੱਕ ਤੇ ਚੌਂਕੀ ਦਾ ਆਖਰੀ ਅਰਥ ਹੈ ਚੌਂਕੜੀ। ਇਹਦਾ ਭਾਵ ਸੀ ਜਦੋਂ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੁੰਦਾ ਸੀ, ਪੁਰਾਤਨ ਬਜ਼ੁਰਗਾਂ ਨੂੰ ਪਤਾ ਹੈ ਉਦੋਂ ਤਿੰਨ ਗੁਰੂ ਕੇ ਸਿੱਖ ਨਹੀਂ, ਉਹ ਜੋ ਚਾਰ ਗੁਰੂ ਕੇ ਸਿੱਖ ਜਿਹੜੇ ਸਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਕਰਦੇ ਸਨ, ਉਹ ਚਾਰ ਸਿੱਖਾਂ ਦੇ ਕੀਰਤਨ ਕਰਨ ਨੂੰ ਵੀ ਚੌਂਕੀ ਕਿਹਾ ਜਾਂਦਾ ਸੀ। ਚਾਰ ਜਣੇ ਬਹਿਣਾ ਕੀਰਤਨ ਕਰਨਾ ਉਹ ਵੀ ਚੌਂਕੀ ਹੈ। ਤੁਸੀਂ ਇੱਕ ਸ਼ਬਦ ਹੋਰ ਵਰਤਦੇ ਹੋ, ਆ ਬਾਹਰ ਅਸੀਂ ਦੇਖਦੇ ਹਾਂ ਕਿ ਫਲਾਣੀ ਥਾਂ 'ਤੇ ਪੁਲਿਸ ਦੀ ਚੌਂਕੀ ਹੈ। ਇਹ ਸ਼ਬਦ ਉਹਦੇ ਨਾਲ ਬਿਲਕੁਲ ਢੁੱਕਦਾ ਹੈ। ਚੌਂਕੀ ਦਾ ਆਖਰੀ ਅਰਥ ਹੈ ਪਹਿਰੇਦਾਰੀ, ਚੌਂਕੀ ਦਾ ਆਖਰੀ ਅਰਥ ਹੈ ਰਖਵਾਲਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਲਿਆ, ਜੇ ਤੂੰ ਆਪਣੇ ਅੰਦਰ ਨੂੰ ਸੁਰੱਖਿਆ ਰੱਖਣਾ ਚਾਹੁੰਦਾ ਤੇ ਗੁਰੂ ਦੀ ਸ਼ਬਦ ਦੀ ਚੌਂਕੀ ਦਾ ਆਸਰਾ ਲੈ। ਜਿਨ੍ਹਾਂ ਕੋਲ ਸ਼ਬਦ ਦੀ ਚੌਂਕੀ ਹੋਵੇ ਉਹਨਾਂ ਦੇ ਨੇੜੇ ਜਮਦੂਤ ਵੀ ਕਦੀ ਨਹੀਂ ਆਉਂਦਾ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਗੁਰੂ ਦਾ ਸ਼ਬਦ ਮੇਰਾ ਰਖਵਾਲਾ ਹੈ ਤੇ ਗੁਰੂ ਦੇ ਸ਼ਬਦ ਦੀ ਚੌਂਕੀ ਮੇਰਾ ਸਾਥ ਦਿੰਦੀ ਹੈ। ਇੱਕ ਬਚਨ ਤੁਸੀਂ ਹੋਰ, ਮੈਂ ਬੇਨਤੀ ਕਰਦਾ ਜਾਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਆਧਾਰਿਤ ਹੀ ਆਪਾਂ ਕਹਿੰਦੇ ਹਾਂ ਚੌਂਕੀਆਂ ਜੁਗੋ ਜੁਗ ਅਟਲ ਹੋਣ। ਮੈਂ ਪਿਛਲੇ ਦਿਨੀ ਬਾਬਾ ਸਾਹਿਬ ਜੀ ਦਾ ਜੀਵਨ, ਬਾਬਾ ਬੁੱਢਾ ਸਾਹਿਬ ਦਾ ਜੀਵਨ ਕਥਾ ਵਿੱਚ ਬਿਆਨ ਕਰਦਿਆਂ ਇੱਕ ਬੇਨਤੀ ਕੀਤੀ ਸੀ, ਜਦੋਂ ਸਿੱਖਾਂ ਤੂੰ ਸ਼ਬਦ ਦੀ ਚੌਂਕੀ ਕੱਢਣਾ ਹੈ ਉਦੋਂ ਕਦੀ ਭੁੱਲੀ ਨਾ, ਇਸ ਚੌਂਕੀ ਦੇ ਆਰੰਭਤਾ ਕਰਤੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਗਵਾਲੀਅਰ ਗਏ ਨੇ ਅਤੇ ਹਰ ਥਾਂ ਮੈਂ ਬੇਨਤੀ ਕਰਨਾ, ਅਸੀਂ ਲੋਕ ਜਿਉਂ ਜਿਉਂ ਸਾਡੀ ਉਮਰ ਢਲਦੀ ਹੈ, ਮੈਨੂੰ ਖਿਮਾ ਕਰਿਓ, ਕੀਰਤਨ ਕਥਾ ਬਾਣੀ ਪੜ੍ਹਨੇ ਹਾਂ, ਤਿਉਂ ਤਿਉਂ ਸੰਗਤ ਸੁਣਨ ਵਾਲੀ ਸਾਡੇ ਤੋਂ ਬੇਰੁਖੀ ਹੋ ਜਾਂਦੀ ਹੈ। ਤੁਹਾਡਾ ਸਭ ਦਾ ਤਜਰਬਾ ਹੈ, ਅਸੀਂ ਕਹਿੰਦੇ ਹਾਂ ਪਹਿਲਾਂ ਬੜਾ ਆਨੰਦ ਸੀ ਪਰ ਹੁਣ ਰਸ ਕਿਉਂ ਨਹੀਂ ਰਿਹਾ, ਹੁਣ ਸਵਾਦ ਕੋਈ ਨਹੀਂ, ਕੀ ਕਾਰਨ? ਕਿ ਸਾਡੀ ਉਮਰ ਢਲਦੀ ਹੈ ਅਤੇ ਅੰਦਰੋਂ ਰਸ ਸੁੱਕਦਾ ਹੈ। ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਜਿਉਂ ਜਿਉਂ ਉਮਰ ਢਲਦੀ ਹੈ ਤਿਉਂ ਤਿਉਂ ਉਹਨਾਂ ਦੇ ਅੰਦਰ ਰਸ ਹੋਰ ਉਮਗਦਾ ਹੈ, ਹੋਰ ਪੈਦਾ ਹੁੰਦਾ ਹੈ। ਅਤੇ ਮੈਂ ਬੇਨਤੀ ਕੀਤੀ ਸੀ ਇਸ ਗੁਰੂ ਕੇ ਲਾਲ ਦੇ ਜੀਵਨ ਨੂੰ ਕਦੀ ਪੜ੍ਹੀਓ। ਗੁਰਮੁਖੋ, 130 ਸਾਲ ਇਸ ਫਾਨੀ ਸੰਸਾਰ 'ਤੇ ਇਹ ਮਹਾਂਪੁਰਸ਼ ਜੀ ਕੇ ਗਏ ਨੇ। ਬਾਬਾ ਬੁੱਢਾ ਸਾਹਿਬ ਜੀ ਤਕਰੀਬਨ 125 ਸਾਲ ਜੀ ਕੇ ਗਏ ਨੇ, 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ, 113 ਸਾਲ ਇਹਨਾਂ ਨੇ ਕੇਵਲ ਸਿੱਖੀ ਕਮਾਈ ਹੈ, 1-2 ਸਾਲ ਨਹੀਂ, 113 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਰਮਦਾਸ ਦੀ ਧਰਤੀ ਤੱਕ 113 ਸਾਲ ਸਿੱਖੀ ਕਮਾਈ। ਅਸੀਂ ਲੋਕ ਜਿਸ ਉਮਰ ਵਿੱਚ ਕਹਿੰਦੇ ਹਾਂ ਕਿ ਰਿਟਾਇਰ ਹੋ ਗਿਆ, ਇਹਦੀ ਉਮਰ 90 ਤੋਂ ਉੱਤੇ ਚਲੀ ਗਈ। ਗੁਰਮੁਖੋ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ ਕੀਤਾ ਉਸ ਦਿਨ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 98 ਸਾਲ ਦੀ ਸੀ। 98 ਸਾਲ ਦਾ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਹਿਬ ਬਣਿਆ। ਗੱਲ ਉਮਰ ਦੀ ਨਹੀਂ, ਉਹਨਾਂ 98 ਸਾਲਾਂ ਵਿੱਚ ਇਸ ਮਹਾਂਪੁਰਸ਼ ਨੇ ਰੋਮ ਰੋਮ ਗੁਰੂ ਕੀ ਬਾਣੀ ਜੀ ਕੇ ਦੇਖ ਲਈ ਸੀ। ਕੇਵਲ ਪੜ੍ਹੀ ਨਹੀਂ, ਇਹਨਾਂ ਨੇ ਗੁਰੂ ਕੀ ਬਾਣੀ ਨੂੰ ਜੀਆ ਹੈ। 98 ਸਾਲ ਦੀ ਉਮਰ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਗ੍ਰੰਥੀ ਸਾਹਿਬ ਬਣਦੇ ਨੇ। 100 ਅਤੇ ਤਕਰੀਬਨ 5-6 ਸਾਲ ਦੀ ਉਮਰ ਬਣਦੀ ਹੈ ਜਿੱਦਣ ਇਸ ਮਹਾਂਪੁਰਸ਼ ਨੇ ਚੌਂਕੀ ਆਰੰਭ ਕੀਤੀ ਸੀ। 106-107 ਸਾਲ ਦੀ ਉਮਰ ਇਹ ਚੱਲੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ। ਇੱਕ ਮਿਸਾਲ ਸੀ ਇਹਨਾਂ ਕੋਲ, ਇੱਕ ਨਿਸ਼ਾਨ ਸੀ ਇਹਨਾਂ ਕੋਲ, ਸ਼ਬਦ ਪੜ੍ਹਦੀ ਕੋਈ ਸੰਗਤ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗਵਾਲੀਅਰ ਦੇ ਕਿਲ੍ਹੇ ਤੱਕ ਪਹੁੰਚੀ। ਬਾਬਾ ਬੁੱਢਾ ਸਾਹਿਬ ਨੇ ਕਿਲ੍ਹੇ ਦੀ ਪਰਿਕਰਮਾ ਕੀਤੀ ਅਤੇ ਪਰਤ ਕੇ ਜਦੋਂ ਮੁੱਖ ਦੁਆਰ 'ਤੇ ਆਏ ਅਤੇ ਉਸ ਦਰਵਾਜ਼ੇ 'ਤੇ ਨਮਸਕਾਰ ਕਰਕੇ, ਸਜਦਾ ਕਰਕੇ, ਨੇਤਰ ਸੇਜਲ ਕਰਕੇ ਫਿਰ ਪਰਿਕਰਮਾ ਕਰਨ ਲੱਗ ਪਏ। ਮੇਰਾ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਗੁਰਸਿੱਖੋ, ਅਸੀਂ ਗੁਰੂ ਨੂੰ ਭਾਵਨਾ ਦੇ ਅੱਖ ਨਾਲ ਦੇਖ ਸਕੀਏ, ਤਰਕ ਦੀ ਅੱਖ ਨਾਲ ਨਹੀਂ। ਕੱਲ੍ਹ ਵੀ ਮੈਂ ਅਰਜ਼ ਕੀਤੀ ਤਰਕ ਕਟਾਕਸ਼ ਨਹੀਂ, ਜੇ ਸਿੱਖੀ ਨੂੰ ਕਮਾਣ ਤੁਰ ਨਹੀਂ ਤੇ ਫਿਰ 7 ਬਚਨ ਕਹਿ ਕੇ ਸੁੱਖ ਮਿਲਦਾ, ਤਰਕ ਕਰਕੇ ਤਾਂ ਅੰਦਰ ਖਿੰਡਾ ਪੈਦਾ ਹੁੰਦਾ। ਭਾਵੇਂ ਅਸੀਂ ਲੋਕ ਇਹ ਗੱਲ ਕਹਿੰਦੇ ਹਾਂ ਕਿ ਅੱਜ ਦੇਖੋ ਜੀ ਪੜ੍ਹਿਆ ਲਿਖਿਆ ਸਮਾਂ ਹੈ, ਲੋਕ ਬਹੁਤ ਅੱਗੇ ਨਿਕਲ ਗਏ, ਪਰ ਮੈਂ ਇੱਕ ਬੇਨਤੀ ਕਰਨਾ ਹੁੰਦਾ, ਬਹੁਤ ਅੱਗੇ ਨਿਕਲ ਗਏ ਪਦਾਰਥ ਪੱਖੋਂ ਪਰ ਰੂਹਾਨੀਅਤ ਪੱਖੋਂ ਤਾਂ ਗੁਰੂ ਕੇ ਬਚਨਾਂ ਨੂੰ 7 ਬਚਨ ਕਰਕੇ ਹੀ ਅੱਗੇ ਨਿਕਲਿਆ ਜਾਏਗਾ, ਤਰਕ ਕਰਕੇ ਨਹੀਂ। ਹੁਣ ਜੇ ਅਸੀਂ ਕਹੀਏ ਵੀ ਹਰ ਗੱਲ ਤਰਕ ਨਾਲ ਸੋਧ ਕੇ ਅਸੀਂ ਮੰਨਣੀ, कि करतारपुर साहब की धरती ते इस घटना का हर एक इंसान नूं पता नहीं कि गुरु नानक साहब एक बचन कहिंदे ने लैणिआ किकर नूं खला ते इहदे तों मठियाई डिगेगी। मैं सिर्फ बेनती करनी चाहना, तर्क करके देखो, जे आपां दलील नाल परखीए ते किकर नूं हमेशा कंडे लगदे ने, कदी भी मठियाई नहीं। असल विच ओह खिरदा तर्क वाला नहीं, भावना वाला खिरदा कहिंदा साडी नज़र विच कंडे ने, समर्थ गुरु चाहे तां इस किकर नूं भी अमृत फल ला सकदा है, क्योंकि भावना है। उस महापुरश ने चौंकी कढ़ी ते आप उन्होंने परिक्रमा कीती ते जदो धन गुरु हरगोबिंद साहब कृपालू जी अमृतसर साहब आए ते इस महापुरश ने फिर शब्द गा के मेरे सतगुरु जी नूं जी आया कहा। उस दिन कृपालू दाता जी ने शब्द चौंकी कढ़न वाले गुरसिखां नूं एक बचन कहा सी, कहन लगे बाबा जी आप जी ने शब्द चौंकी कढ़ी, आप जी दी चौंकी जुगो जुग अटल होवेगी, भावना वाले सिख जदो झाती मारनगे सच जाणो तुहाडी चौंकी विच मैं आप शामिल होवां करां। बाबा बुढ़ा साहब नूं इह वचन कह मैं चौंकी विच आप शामिल हां। ते अज जदों असी हरिमंदर साहब जाने हां, संखेप जी अर्ज करके अपने विशे वल फिर मुड़ा, हरिमंदर साहब असी जाने हां, श्री अकाल तख्त साहब ते सोदर रह राज साहब जी का पाठ संपूर्ण हुंदा है। गुरु के ग्रंथी साहब उसे वेले एक श्री साहब एक निशान साहब थले चौंकी कढ़न वाले गुरसिखां नूं देंदे ने। पहला वह सरोवर की परिक्रमा करते ने, शब्द पढ़ते हुए दर्शनी ड्यूड़ी विच प्रवेश कर हरिमंदर साहब की परिक्रमा करते ने। ते जदों वह चौंकी हरिमंदर साहब के मुख किवाड़ सामने आती है, अंदर कीर्तन बंद हो जाता, क्यों? क्योंकि बाबा बुढ़ा साहब की चौंकी आई, इस चौंकी विच सारी सिख संगत शामिल हो गई। उते फिर अरदास की जाती है, चौंकी का अखरी अर्थ पहरेदारी, चौंकी का अखरी अर्थ रखवाली करनी। मैं जिहड़ी बेनती करदा पिया सां कि देखो साढ़े शरीर के इंद्रे ने ते शब्द मैं अर्ज कर रहा सां, जिन कै पलै तन वसै, यह शब्द सलोक आपने सरवण किया, ये अर्थ ने असी लोग कहने दोए नानका साड़ी इज्जत साड़ी पत तां रहेगी जे साडे पल्ले दुनिया के पदार्थ होण, जे दुनिया का धन होवे ते शर्म ते पत इज्जत रहेगी। पर मेरे सच्चे पातशाह कहिंदे ने नहीं, इस धन नूं मित्र किवें कहेगा जिस धन नूं इकट्ठियां करके रब ते दर ते ढोई नहीं, असल विच ये तेरा धन मित्र नहीं। ये साडे शब्द ने कि शर्म धर्म दोए नानका जे धन पल्ले पाए, पर साहब कहिंदे ने सो धन मित्र ना कांडिए, उस धन नूं उस पदार्थ नूं किवें मित्र समझे जित सिर चोटा खाए। अगला बचन है जिन कै पल्लै धन वसै, इत्थे धन दर ते दुनिया दा धन, जिन्हां लोकां दे कोल केवल दुनिया दे पदार्थ ने तिनका नौ फकीर, फकीर दा आखरी अर्थ इत्थे वे मंगता, फकीर दर ते दर दर दा मुथाज, जिन्हां लोकां दे कोल केवल धन है वह दर दर दे मुथाज ने, पर जिन कै हिरदै तू वसै ते नर गुणी गीर, जिन्हां दे खिरदे विच मेरे साईं जी तुहाडा नाम वस जाए वह सज्जन गुणा दे खजाने बन जाते, वह अमोलक बन जाते ने। जिहड़ी बेनती मैं कर रहा सां कि चबण चलण रतन से सुनियर बह गए, चबण वाले दंद मौत तो पहला चले गए, पैरां नाल असी तुरदे सां असल विच वह पैर भी चले गए। तो बाबा साहब का मैं प्रमाण अर्ज कर रहा सां, सराणे प्राण पानी का कुजा पिया ते पैरां विच सत्या नहीं, ते ओही महापुरश बोल के कह रहे ने फरीदा हजूर दा बचन इन्नी निक्की जंगी है, इन्नी निक्की जंगी है थल डोंगर पव्योम, अज फरीदा कुजड़ा सह कोहां थियोम, अज पानी दा कुजा भी सैकड़े को दूर भासदा है। दंद चले गए प्यारे, पैर चलण वाले चले गए, रतन दा अखरी अर्थ चमक दियां होईयां हीरे वर्गियां अखां दी जोत चली गई, सुनियर दा अखरी अर्थ सुन वाले कन चले गए, चबण चलन रतन से सुनियर बह गए, अज शरीर मंजी ते पिया। ते बाबा साहब कहन लगे खेड़े मुत्ती ढां, खेड़े दा अखरी अर्थ शरीर, ਮੁੱਦੀ ਦਾ ਅਰਥ ਮਾਰੀ, ਕਹਿਣ ਲੱਗੇ ਸਰੀਰ ਮੰਜੇ ਤੇ ਪਿਆ, ਉੱਚੀ ਸਾਰੀ ਢਾਹਾਂ ਮਾਰਦਾ ਪਿਆ ਤੇ ਕਹਿ ਰਿਹਾ ਸੇ ਜਾਨੀ ਚੱਲ ਗਏ। ਜਾਨੀ ਦਾ ਅਰਥ ਪਿਆਰੇ ਕਿ ਜਿਹੜੇ ਇੰਦਰੇ ਮੇਰੇ ਨਾਲ ਆਏ, ਹੇ ਮੇਰੇ ਰੱਬ ਜੀ ਇਹ ਪਿਆਰੇ ਤਾਂ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ। ਇੱਕ ਸ਼ਬਦ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹੋ ਤੇ ਅਕਸਰ ਇਹ ਸ਼ਬਦ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤੇ ਅਸੀਂ ਕਹਿੰਦੇ ਵੀ ਹਾਂ ਭਾਈ ਸਾਹਿਬ ਜੀ ਇਸ ਸ਼ਬਦ ਨੂੰ ਜ਼ਰੂਰ ਪੜ੍ਹੋ। ਉਹ ਸ਼ਬਦ ਦੀਆਂ ਦੋ ਤੁਕਾਂ ਤੁਹਾਨੂੰ ਸਭ ਨੂੰ ਚੇਤੇ ਨੇ ਕਿ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਭਾਵੇਂ ਅਸੀਂ ਇਹ ਸ਼ਬਦ ਦੇ ਅਰਥ ਮੌਤ ਨਾਲ ਸੰਬੰਧਿਤ ਕਰਨੇ ਹਾਂ, ਪਰ ਸੱਚ ਜਾਣੋ ਇਹਦੇ ਅਰਥ ਨੇ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹਦੇ ਅਰਥ ਜਿਉਂਦੇ ਬੰਦੇ ਨਾਲ ਨੇ, ਮਰਨ ਤੋਂ ਬਾਅਦ ਅਰਦਾਸ ਨਹੀਂ ਕੇਵਲ, ਸੱਚ ਜਾਣੀ ਤੈਨੂੰ ਜਿਉਂਦੇ ਜੀ ਇਹ ਅਰਦਾਸ ਕਰਨ ਦੀ ਜਾਚ ਆ ਜਾਏ। ਇਸ ਪੂਰੇ ਸ਼ਬਦ ਦੇ ਅਰਥਾਂ ਨੂੰ ਕਦੀ ਵਾਚੀਏ। ਸਾਹਿਬ ਬਖਸ਼ਿਸ਼ ਕਰਦੇ ਨੇ ਦੇਹੀ ਗਾਵਾਂ ਗਾਵਾਂ ਨਹੀਂ, ਦੇਹੀ ਗਾਵਾਂ ਗਾਮ, ਸਰੀਰ ਇੱਕ ਪਿੰਡ ਹੈ, ਇੱਕ ਨਗਰ ਹੈ, ਇੱਕ ਸ਼ਹਿਰ ਹੈ। ਜੀਓ ਧਰ ਮਹਿਤੋ, ਇਹਦੇ ਵਿੱਚ ਜਿੰਦ ਜਿਹੜੀ ਉਹ ਚੌਧਰੀ ਬਣ ਕੇ ਬੈਠੀ ਹੈ। ਦੇਹੀ ਗਾਵਾਂ ਜੀਓ ਧਰ ਮਹਿਤੋ, ਬਸੈ ਪੰਜ ਕਿਰਸਾਨਾਂ, ਇਸ ਦੇਹੀ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜਿਹੜੇ ਤਨ ਦੀ ਧਰਤੀ ਨੂੰ ਰੋਜ਼ ਵਾਹੁੰਦੇ ਨੇ। ਕਿਰਸਾਨ ਦੇ ਹੱਥ ਵਿੱਚ ਇਹ, ਉਹਦੀ ਮਰਜ਼ੀ ਇਹ ਧਰਤੀ ਨੂੰ ਵਾਹ ਕੇ ਉਹਦੇ ਵਿੱਚ ਅੰਮ੍ਰਿਤ ਵਰਗੇ ਬੀਜ ਬੀਜ ਦੇਵੇ, ਉਹਦੀ ਮਰਜ਼ੀ ਇਹ ਕਿ ਧਰਤੀ ਨੂੰ ਵਾਹ ਕੇ ਉਹਦੇ ਵਿੱਚ ਜ਼ਹਿਰ ਪੈਦਾ ਕਰ ਦੇਵੇ। ਪੰਜ ਕਿਰਸਾਨ ਨੇ, ਸਰੀਰ ਧਰਤੀ ਹੈ, ਦੇਹੀ ਗਾਵਾ ਜੀਓ ਧਰ ਮਹਿਤੋ, ਬਸੈ ਪੰਜ ਕਿਰਸਾਨਾਂ। ਕਿਹੜੇ ਪੰਜ ਕਿਰਸਾਨ ਨੇ? ਨੈਨੂ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਨੈਨੂ ਨਕਟੂ ਸਰਵਣੂ ਇੰਦਰੀ ਰਸਪਤ। ਕਹਿਣ ਲੱਗੇ ਇਹ ਅੱਖਾਂ ਇਹ ਕੰਨ ਇਹ ਨੇਤਰ, ਇਹ ਜਿਹੜੇ ਪੰਜ ਕਿਰਸਾਨ ਨੇ ਇਹ ਸਾਡੇ ਅੰਦਰ ਨੂੰ ਮੰਨਦੇ ਨਹੀਂ। ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾਂ, ਨੈਨੂ ਇਹ ਅੱਖਾਂ ਨਕਟੂ ਸਰਵਣੂ ਇੰਦਰੀ ਰਸਪਤ। ਇੰਦਰੀਆਂ ਜਿਹੜੇ ਦੁਨੀਆਂ ਦੇ ਰਸ ਵਿੱਚ ਖਚਤ ਨੇ। ਵਾਹਿਗੁਰੂ ਜੀ ਇੰਦਰੀ ਕਹਾ ਨਾ ਮਨ, ਇਹ ਇੰਦਰੀਆਂ ਜਿਹੜੀਆਂ ਨੇ ਕਹਿ ਕੋਈ ਨੂੰ ਮੰਨਦੀਆਂ ਨੇ। ਉੱਥੇ ਇੱਕ ਬਾਬਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਬਾਬਾ ਅਬ ਨਾ ਬਸੂ ਇਹ ਗਾਉਂ, ਹੁਣ ਇਸ ਸਰੀਰ ਵਿੱਚ ਮੈਂ ਰਹਿਣਾ ਨਹੀਂ। ਕਿਹੜੀ ਥਾਂ 'ਤੇ ਰਹਿਣਾ ਜੇ ਇਸ ਸਰੀਰ ਵਿੱਚ ਨਹੀਂ ਰਹਿਣਾ? ਵਾਹਿਗੁਰੂ ਮਿਹਰ ਕਰੇ, ਸਰੀਰ ਵਿੱਚ ਰਹਿ ਕੇ ਵੀ ਸਾਨੂੰ ਸਰੀਰ ਤੋਂ ਉੱਪਰ ਰਹਿਣ ਦੀ ਜਾਚ ਆ ਜਾਏ। ਰਹੀਏ ਅਸੀਂ ਸਰੀਰ ਵਿੱਚ, ਪਰ ਸਰੀਰ ਤੋਂ ਉੱਪਰ ਉੱਠ ਕੇ ਰਹਿਣ ਦੀ ਜਾਚ ਆ ਜਾਏ। ਬਾਬਾ ਅਬ ਨਾ ਬਸੂ ਇਹ ਗਾਉਂ, ਕਿਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ। ਜਦੋਂ ਅੰਤਲਾ ਸਮਾਂ ਆਇਆ ਪਿਆਰਿਓ, ਇਹਨਾਂ ਇੰਦਰੀਆਂ ਨੇ ਰਸ ਭੋਗੇ ਪਰ ਲੇਖਾ ਇੰਦਰੀਆਂ ਨੇ ਨਹੀਂ ਦੇਣਾ। ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਤੇ ਸਾਹਿਬ ਕਹਿੰਦੇ ਨੇ ਪੰਜ ਕਿਰਸਾਨਵਾਂ ਭਾਗ ਗਏ, ਅੱਖਾਂ ਚਲੀਆਂ ਗਈਆਂ, ਕੰਨ ਚਲੇ ਗਏ, ਜੀਭ ਚਲੀ ਗਈ, ਇਹ ਸਰੀਰ ਦੀ ਸੱਤਿਆ ਤਾਕਤ ਚਲੀ ਗਈ। ਪੰਜ ਕਿਰਸਾਨਵਾਂ ਭਾਗ ਗਏ, ਲੈ ਬੰਨਦਿਓ ਜੀਓ। ਦਰਬਾਰੀ ਅੰਦਰ ਵਾਲੇ ਨੂੰ ਪੁੱਛਿਆ ਗਿਆ ਜਿਨ੍ਹਾਂ ਨੇ ਇਸ ਰਸ ਨੂੰ ਭੋਗਿਆ ਹੈ। ਸਤਿਗੁਰੂ ਕੇ ਪਿਆਰਿਓ, ਅੱਖਾਂ ਵੇਖ ਕੇ ਰੱਜੀਆਂ ਨਹੀਂ, ਚੇਤੇ ਰੱਖਿਓ ਅੱਖਾਂ ਦੀ ਜੋਤ ਚਲੀ ਗਈ ਹੈ। ਕੰਨ ਦੇਖ ਕੇ ਰੱਜੇ ਨਹੀਂ, ਪਰ ਕੰਨਾਂ ਵਿੱਚ ਸੁਣਦੀ ਤਾਕਤ ਖਤਮ ਹੋ ਗਈ ਹੈ। ਜੀਭ ਬੋਲ ਬੋਲ ਕੇ ਸਵਾਦ ਚੱਕ ਕੇ ਰੱਜੀ ਨਹੀਂ, ਪਰ ਜੀਭ ਵਿੱਚ ਬੋਲਣ ਤੇ ਸਵਾਦ ਚੱਖਣ ਦੀ ਤਾਕਤ ਖਤਮ ਹੋ ਗਈ ਹੈ। ਪਿਆਰਿਓ ਇਹ ਪੈਰ ਚੱਲ ਚੱਲ ਕੇ ਰੱਜੇ ਨਹੀਂ, ਪਰ ਅਸਲ ਵਿੱਚ ਇਹਨਾਂ ਪੈਰਾਂ ਦੀ ਤਾਕਤ ਹੀ ਖਤਮ ਹੋ ਗਈ ਹੈ। ਕਿਹੜੀ ਚੀਜ਼ ਹੈ ਜਿਹੜੀ ਸਾਡੇ ਅੰਦਰ ਨੂੰ ਤ੍ਰਿਪਤ ਨਹੀਂ ਹੋਣ ਦਿੰਦੀ ਪਈ? ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਹਾਂ। ਇਹਨਾਂ ਅੱਖਾਂ ਤੋਂ ਬਿਨਾਂ ਵੇਖਣ ਦੀ ਜਾਚ ਆ ਜਾਏ ਤੇ ਅੱਖਾਂ ਰੱਜ ਜਾਣਗੀਆਂ, ਇਹਨਾਂ ਕੰਨਾਂ ਤੋਂ ਬਿਨਾਂ ਸੁਣਨ ਦੀ ਜਾਚ ਆ ਜਾਏ ਤੇ ਕੰਨ ਰੱਜ ਜਾਣਗੇ, ਇਸ ਜੀਭ ਤੋਂ ਬਿਨਾਂ ਬੋਲਣ ਦੀ ਜਾਚ ਆ ਜਾਏ ਤੇ ਗੁਰਮੁਖੋ ਇੱਕ ਦਿਨ ਜੀਭ ਤ੍ਰਿਪਤ ਹੋ ਜਾਏਗੀ। ਇਹ ਗੱਲ ਵੱਖਰੀ ਕਿ ਇੰਦਰੀਆਂ ਬੰਦੇ ਦੀਆਂ ਮਰ ਜਾਂਦੀਆਂ ਨੇ, ਪਰ ਵਾਸ਼ਨਾ ਬੰਦੇ ਦੀ ਕਦੀ ਨਹੀਂ ਜੇ ਮਰਦੀ। ਇੰਦਰੀਆਂ ਮਰੀਆਂ ਨੇ, ਵਾਸ਼ਨਾ ਤੇ ਨਹੀਂ ਮਰੀ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਇੱਕ ਬੰਦੇ ਦਾ ਸਰੀਰ ਇਤਨਾ ਕੁ ਨਿਡਾਲ ਹੋ ਗਿਆ, ਉਹ ਮੰਜੇ ਤੇ ਪਿਆ, ਉਹਦੇ ਕੋਲ ਵੇਖਣ ਵਾਸਤੇ ਅੱਖਾਂ ਵਿੱਚ ਜੋਤ ਨਹੀਂ, ਸੁਣਨ ਵਾਸਤੇ ਕੰਨਾਂ ਵਿੱਚ ਤਾਕਤ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਉਹ ਕਦੀ ਬੋਲਦਾ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਤੋਂ ਬੋਲਦਾ। ਅੱਖਾਂ ਵਿੱਚ ਜੋਤ ਨਹੀਂ ਪਰ ਚੇਤੇ ਰੱਖਿਓ ਅੱਖਾਂ ਦੀ ਪਰਾਏ ਰੂਪ ਨੂੰ ਦੇਖਣ ਦੀ ਵਾਸ਼ਨਾ ਨਹੀਂ ਮਰੀ, ਅੱਖਾਂ ਦੀ ਜੋਤ ਮਰੀ ਹੈ। ਕੰਨਾਂ ਦੀ ਸੁਣ ਦੀ ਤਾਕਤ ਮਰ ਗਈ ਪਰ ਨਿੰਦਿਆ ਸੁਣ ਦੀ ਵਾਸ਼ਨਾ ਨਹੀਂ ਮਰੀ। ਜੀਭ ਦੀ ਤਾਕਤ ਖਤਮ ਹੋ ਗਈ ਪਰ ਸਵਾਦ ਚੱਖਣ ਦੀ ਵਾਸ਼ਨਾ ਅਜੇ ਦੀ ਮੌਤ ਨਹੀਂ ਹੋਈ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪੁੰਡਰ ਕੇਸ ਕੁਸਮ ਤੇ ਧੌਲੇ, ਜਿਹੜੇ ਕੇਸ ਨੇ ਦੁੱਧ ਵਰਗੇ ਚਿੱਟੇ ਹੋ ਗਏ। ਸਾਹਿਬ ਕਹਿੰਦੇ ਨੇ ਕਮਲ ਦੇ ਫੁੱਲ ਦੀ ਤਰ੍ਹਾਂ ਸਫੇਦ ਨੇ, ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ ਜਦੋਂ ਬੋਲਦਾ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਤੋਂ ਬੋਲਦਾ, ਅੰਦਰੋਂ ਆਵਾਜ਼ ਨਹੀਂ ਨਿਕਲਦੀ। ਲੋਚਨ ਸ਼ਰਮੈ, ਅੱਖਾਂ ਵਿੱਚੋਂ ਪਾਣੀ ਵਗਦਾ, ਅੱਖਾਂ ਪੂਰੀ ਤਰ੍ਹਾਂ ਖੋਲ੍ਹ ਨਹੀਂ ਸਕਦਾ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਬਲ ਵੀ ਚਲਾ ਗਿਆ ਅਕਲ ਵੀ ਚਲੀ ਗਈ। ਪਰ ਸਾਹਿਬ ਕਹਿੰਦੇ ਨੇ ਖਿਮਾ ਕਰਿਓ, ਅੰਦਰ ਦੀ ਕਾਮ ਦੀ ਵਾਸ਼ਨਾ ਨਹੀਂ ਗਈ, ਬਲ ਚਲਾ ਗਿਆ, ਤਾਕਤ ਚਲੀ ਗਈ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਕਾਮ ਪਵਸ਼ ਮਧਾਣੀ, ਅਜੇ ਵੀ ਵਾਸ਼ਨਾ ਇਹਦੇ ਅੰਦਰ ਮਧਾਣੀ ਪਾ ਕੇ ਬੈਠੀ ਹੈ। ਗੁਰੂ ਕਿਰਪਾ ਕਰੇ, ਇਹਨਾਂ ਅੱਖਾਂ ਨੂੰ ਆਪਾਂ ਕਿਵੇਂ ਰਜਾ ਸਕੀਏ, ਇਹਨਾਂ ਕੰਨਾਂ ਨੂੰ ਕਿਵੇਂ ਰਜਾ ਸਕੀਏ, ਇਸ ਜੀਵ ਨੂੰ ਕਿਵੇਂ ਤ੍ਰਿਪਤ ਕਰ ਸਕੀਏ। ਤੇ ਇੱਥੇ ਮੈਂ ਇੱਕ ਬੇਨਤੀ ਕਰਨਾ ਹੁੰਦਾ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ, ਜੁੜਨਾ ਹੀ ਸਾਨੂੰ ਕਿਸੇ ਤੋਂ ਵਿਛੋੜੇਗਾ। ਅਸੀਂ ਚਾਹੁੰਦੇ ਹਾਂ ਨਾਮ ਦਾ ਰਸ ਆਵੇ, ਤੇ ਗੁਰਮੁਖ ਦੁਨੀਆਂ ਦਾ ਰਸ ਤਾਂ ਅਸੀਂ ਛੱਡਣ ਨੂੰ ਤਿਆਰ ਨਹੀਂ। ਜੀਵ ਤਾਂ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਰਸ ਭੋਗਦੀ ਏ, ਪਰਤ ਕੇ ਕਹਿੰਦੇ ਹਾਂ ਸੁਖਮਨੀ ਪੜ੍ਹਦੇ ਹਾਂ, ਅੰਦਰ ਨੂੰ ਰਸ ਕੋਈ ਨਹੀਂ ਆਉਂਦਾ ਪਿਆ। ਬਾਬਾ ਜੀ ਕਹਿੰਦੇ ਨੇ ਏਤੇ ਰਸ ਸਰੀਰ ਕੇ ਕੈ ਘੱਟ ਨਾਮ ਨਿਵਾਸ, ਕਦੀ ਆਪਣੀ ਜ਼ਬਾਨ ਨੂੰ ਦੁਨੀਆਂ ਦੇ ਰਸ ਤੋਂ ਉੱਪਰ ਉਠਾ। ਹਾਂ, ਜੇ ਤੂੰ ਨਾਮ ਨਾਲ ਜੁੜੇਗਾ, ਨਾਮ ਤੇਰੀਆਂ ਅੱਖਾਂ ਨੂੰ ਵੀ ਰਜਾਏਗਾ, ਨਾਮ ਤੇਰੇ ਕੰਨਾਂ ਨੂੰ ਵੀ ਤ੍ਰਿਪਤ ਕਰੇਗਾ। ਸੱਚ ਜਾਣੀ, ਇੱਕ ਦਿਨ ਨਾਮ ਤੇਰੀ ਜੀਵ ਨੂੰ ਵੀ ਤ੍ਰਿਪਤ ਜ਼ਰੂਰ ਕਰੇਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਉਹ ਕਿਵੇਂ ਅਸੀਂ ਕਮਾ ਸਕੀਏ, ਜੁੜਨਾ ਹੀ ਦੁਨੀਆਂ ਦੇ ਰਸ ਤੋਂ ਉੱਪਰ ਉਠਾਏਗਾ। ਮੈਂ ਦੋ ਉਦਾਹਰਨਾਂ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਦੇਖੋ, ਇੱਕ ਬੱਚੀ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ, ਉਹ 20-25 ਸਾਲ ਤੱਕ ਪਿਤਾ ਦੇ ਘਰ ਦਾ ਸੁੱਖ ਮਾਣਿਆ। ਸਾਡਾ ਜੋ ਕੀਮਤੀ ਅਮੀਰ ਵਿਰਸਾ ਸੀ, ਉਸ ਲੱਜਿਆਂ ਨੂੰ ਪਿਤਾ ਦੇ ਘਰ ਬੱਚੀ ਨੇ ਪਾਲਿਆ। ਵਿਆਹ ਤੋਂ ਪਹਿਲਾਂ ਕਿਤੇ 2-4 ਦਿਨ ਰਿਸ਼ਤੇਦਾਰਾਂ ਦੇ ਘਰ ਵਿੱਚੋਂ ਬੱਚੀ ਚਲੀ ਜਾਏ ਅਤੇ ਵਾਪਸ ਆਏ ਅਤੇ ਮਾਂ ਦੇ ਗਲ ਲੱਗ ਕੇ ਰੋਂਦੀ ਸੀ। ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਰੱਜਾਂਗੇ ਤਾਂ ਜੇ ਕਿਸੇ ਅੰਦਰ ਦੇ ਰਸ ਨਾਲ ਜੁੜਾਂਗੇ। ਅੰਦਰ ਦੇ ਰਸ ਤੋਂ ਬਿਨਾਂ ਜਿਤਨਾ ਮਰਜ਼ੀ ਭੁੱਖ ਫੋਕੇ ਦਾਅਵੇ ਕਰੀ ਜਾਈਏ, ਅੱਖਾਂ ਰੱਜਦੀਆਂ ਨਹੀਂ, ਕੰਨ ਰੱਜਦੇ ਨਹੀਂ, ਕਿਉਂਕਿ ਅਸੀਂ ਕਈ ਜ਼ਰੂਰ ਜਾਂਦੇ ਹਾਂ ਅੱਖਾਂ ਬੰਦ ਕਰਕੇ। ਅਤੇ ਮੈਂ ਬੇਨਤੀ ਕੀਤੀ, ਅੱਖਾਂ ਤਾਂ ਕੇਵਲ ਇੱਕ ਲੈਂਸ ਕੈਮਰਾ ਨੇ, ਜਿਹੜੀਆਂ ਦੁਨੀਆਂ ਦੀਆਂ ਮੂਰਤਾਂ ਸਾਡੇ ਮਨ ਨੂੰ ਪਹੁੰਚਾਉਂਦੀਆਂ ਨੇ। ਅਤੇ ਜਦੋਂ ਅਸੀਂ ਅੱਖਾਂ ਬੰਦ ਕਰਕੇ ਸਿਮਰਨ ਵਿੱਚ ਬਹਿੰਦੇ ਹਾਂ, ਜੋ ਕੁਝ ਅੱਖਾਂ ਨੇ ਮਨ ਨੂੰ ਦਿੱਤਾ, ਇੱਕ ਇੱਕ ਤਸਵੀਰ ਮਨ ਦੇ ਸਾਹਮਣੇ ਆਉਂਦੀ ਹੈ। ਅੱਖਾਂ ਤਾਂ ਅੰਦਰ ਸਾਡੇ ਜਾਣਕਾਰੀ ਪਹੁੰਚਾਉਂਦੀਆਂ ਨੇ। ਹੁਣ ਉਹ ਬੱਚੀ ਪੇਕੇ ਘਰ ਵਿੱਚ ਰਹਿੰਦੀ ਹੈ, ਜੇ ਵਿਆਹ ਨਹੀਂ ਹੋਇਆ, ਆਪਣੇ ਰਿਸ਼ਤੇਦਾਰਾਂ ਦੇ ਗਈ, ਜਦੋਂ ਵਾਪਸ ਆਈ ਅਤੇ ਮਾਂ ਦੇ ਗਲ ਆ ਕੇ ਰੋਈ, ਅਤੇ ਉਸ ਦਾ ਉੱਤਰ ਸੀ ਮਾਂ ਕਿ ਮੈਂ ਆਪਣੇ ਘਰ ਤੋਂ ਬਿਨਾਂ 2 ਦਿਨ ਵੀ ਕਿਤੇ ਬਾਹਰ ਨਹੀਂ ਰਹਿ ਸਕਦੀ। ਉਹ ਬੱਚੀ ਜਿਹੜੀ ਆਪਣੀ ਮਾਂ ਤੋਂ ਬਿਨਾਂ 2 ਦਿਨ ਵੀ ਬੇਗਾਨੇ ਘਰ ਵਿੱਚ ਨਹੀਂ ਰਹਿੰਦੀ, ਜਦੋਂ ਉਸ ਦੀਆਂ ਲਾਵਾਂ ਹੋਈਆਂ, ਉਸ ਦਾ ਆਨੰਦ ਪੜਿਆ ਗਿਆ, ਪਤੀ ਦੇ ਘਰ ਵੀ ਚਲੀ ਗਈ, 20-25 ਸਾਲ ਮਾਂ ਦੇ ਘਰ ਵਿੱਚੋਂ 1 ਦਿਨ ਵੀ ਪੈਰ ਬਾਹਰ ਨਹੀਂ ਪਾਇਆ, ਜਿੱਦਣ ਪਤੀ ਦੇ ਘਰ ਦਾ ਆਨੰਦ ਮਾਣਿਆ, ਉਹੀ ਬੱਚੀ ਮਾਂ ਦੇ ਘਰ ਆ ਕੇ ਕਹਿਣ ਲੱਗੀ, ਮਾਂ ਮੇਰੇ ਆਪਣੇ ਘਰ ਦਾ ਵਿਗੜਦਾ ਪਿਆ, ਸੱਚ ਜਾਣੀ ਮੈਂ ਰਹਾਂਗੀ ਜ਼ਰੂਰ, 1-2 ਦਿਨ ਤੋਂ ਵੱਧ ਮੈਂ ਤੇਰੇ ਘਰ ਨਹੀਂ ਰਹਿ ਸਕਦੀ, ਕਿਉਂਕਿ ਮੇਰਾ ਆਪਣਾ ਹੁਣ ਕੋਈ ਘਰ ਬਣ ਚੁੱਕਾ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ, ਉਹ ਬੱਚੀ ਜਿਹੜੀ ਵਿਆਹ ਤੋਂ ਪਹਿਲਾਂ 2 ਦਿਨ ਬਾਹਰ ਦੂਜੇ ਘਰ ਵਿੱਚ ਨਹੀਂ ਰਹਿੰਦੀ, ਵਿਆਹ ਤੋਂ ਬਾਅਦ ਉਹ 2 ਦਿਨ ਮਾਂ ਦੇ ਘਰ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਉਹਦਾ ਆਪਣਾ ਘਰ ਹੈ, ਉਹ ਆਪਣੇ ਘਰ ਨਾਲ ਜੁੜੀ ਅਤੇ ਮਾਂ ਦਾ ਘਰ ਭੁੱਲ ਗਿਆ। ਗੁਰੂ ਕੇ ਸਿੱਖੋ, ਜਿੱਦਣ ਨਾਮ ਦੇ ਰਸ ਨਾਲ ਜੁੜੋਗੇ, ਉਦਣ ਕਹਿਣਾ ਨਹੀਂ ਪਏਗਾ ਅੱਖੀ ਵੇਖ ਵੇਖ ਕੇ ਰੱਜੀਆਂ ਨਹੀਂ। ਸੱਚ ਜਾਣੋ, ਉਦਣ ਅੱਖਾਂ ਵਿੱਚੋਂ ਨਿਕਲਦਾ ਹੋਇਆ ਨੀਰ ਵੀ ਅੰਮ੍ਰਿਤ ਬਣ ਜਾਏਗਾ। ਉਦਣ ਕਹਿਣਾ ਨਹੀਂ ਪਏਗਾ, ਉਦਣ ਕੰਨ ਵੀ ਤ੍ਰਿਪਤ ਹੋ ਜਾਣਗੇ। ਹਜ਼ੂਰ ਨੇ ਬਾਣੀ ਵਿੱਚ ਕਹਿਣ ਲੱਗੇ, ਜੇ ਅੱਖਾਂ ਨੂੰ ਰਿਝਾਣਾ ਹੀ ਤੇ ਅੱਖਾਂ ਤੋਂ ਵੇਖਣ ਬਿਨਾਂ ਵੇਖਣ ਦੀ ਜਾ ਸਿੱਖ। ਗੁਰੂ ਅੰਗਦ ਸਾਹਿਬ ਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ, ਕਹਿਣ ਲੱਗੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਵੈ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੈ ਮਿਲਣਾ, ਜੇ ਆਪਣੇ ਇੰਦਰੀਆਂ ਤੇ ਕਾਬੂ ਪਾਉਣਾ ਹੈ। ਗੁਰਮੁਖੋ ਇਹਨੂੰ ਖੁਸ਼ਕ ਵਿਸ਼ਾ ਨਾ ਜਾਣਿਓ, ਸੱਚ ਜਾਣੋ ਗੁਰਮਤ ਦਾ ਕੀਮਤੀ ਖਜ਼ਾਨਾ ਹੈ। ਅਸੀਂ ਕੇਵਲ ਕਰਨੇ ਹਾਂ ਬਾਹਰ ਦੀਆਂ ਗੱਲਾਂ, ਬਾਹਰ ਦੀਆਂ ਗੱਲਾਂ ਨਾਲ ਖੁਸ਼ ਹੋ ਜਾਂਗੇ, ਪਰ ਇਸ ਮਨ ਵੱਲ ਝਾਤੀ ਮਾਰ ਕੇ ਦੇਖੋ, ਭੂਤ ਤਾਂ ਇੱਕ ਖਿੰਨ ਵੀ ਕਦੀ ਨਹੀਂ ਟਿਕਦਾ। ਜਿੰਨਾ ਬੇਇੱਜ਼ਤ ਸਾਡਾ ਮਨ ਸਾਨੂੰ ਕਰਦਾ, ਮੇਰਾ ਨਹੀਂ ਖਿਆਲ ਕਿ ਜਿਹੜੇ ਫੁਰਨੇ ਸਾਡੇ ਅੰਦਰ ਪੈਦਾ ਹੁੰਦੇ। ਜ਼ਰੂਰ ਪੜਿਆ ਅੱਖੀ ਵੇਖਣਾ ਰੱਜੀਆਂ, ਮੈਂ ਕਹਿੰਦਾ ਸੰਗਤ ਵਿੱਚ ਬੈਠਨੇ ਆ, ਅੱਖਾਂ ਬੰਦ ਕਰਨੇ ਆ, ਜਿਹੜੇ ਫੁਰਨੇ ਗੁਰੂ ਕੋਲ ਬੈਠ ਕੇ ਵੀ ਪੈਦਾ ਹੁੰਦੇ ਨੇ। ਕਦੀ ਕਾਗਜ਼ ਉੱਤੇ ਉਹਨਾਂ ਫੁਰਨਿਆਂ ਨੂੰ ਲਿਖ ਕੇ ਦੇਖੀਏ, ਆਪਣੇ ਲਿਖੇ ਹੋਏ ਵੀ ਪੜ੍ਹਦਿਆਂ ਸ਼ਰਮ ਆਏਗੀ, ਮਨ ਕਿੰਨਾ ਕੁ ਮੈਲਾ ਹੋ ਚੁੱਕਾ। ਸੱਚੇ ਪਾਤਸ਼ਾਹ ਕਹਿੰਦੇ ਨੇ ਅੱਖਾਂ ਤੋਂ ਬਿਨਾਂ ਵੇਖ, ਕੰਨਾਂ ਤੋਂ ਬਿਨਾਂ ਸੁਣ, ਜੀਭ ਤੋਂ ਬਿਨਾਂ ਬੋਲ, ਪੈਰਾਂ ਤੋਂ ਬਿਨਾਂ ਚੱਲ, ਹੱਥਾਂ ਤੋਂ ਬਿਨਾਂ ਕਰ। ਉਹ ਭਲਿਆ ਮਰਨ ਤੋਂ ਪਹਿਲਾਂ ਜਿਉਂਦੇ ਜੀ ਮਰ ਜਾ, ਤੈਨੂੰ ਸਮਝ ਪੈ ਜਾ ਕਿ ਅੱਖਾਂ ਤੋਂ ਬਿਨਾਂ ਵੇਖਣਾ ਕੀ। ਹੁਣ ਇਹਦੇ ਅਰਥ ਆਮ ਗੁਰਮੁਖ ਟੀਕਾਕਾਰ ਕਰਦੇ ਨੇ ਕਿ ਅੱਖੀ ਤੋਂ ਬਿਨਾਂ ਵੇਖਣਾ ਕਿ ਪਰਾਇਆ ਰੂਪ ਦੇਖਣ ਵਾਲੀ ਬਿਰਤੀ ਚਲੀ ਗਈ। ਮੈਂ ਕਹਿੰਦਾ ਨਹੀਂ, ਇਹਦੇ ਅਰਥ ਇਹ ਨਹੀਂ, ਅੱਖਾਂ ਤੋਂ ਬਿਨਾਂ ਵੇਖਣਾ ਇਹ ਨਹੀਂ ਕਿ ਪਰਾਇਆ ਰੂਪ ਦੇਖਣ ਵਾਲੀ ਬਿਰਤੀ ਚਲੀ ਗਈ। ਕੁਝ ਲੋਕ ਐਸੇ ਨੇ ਜਿਹੜੇ ਜਮਾਂਦਰੂ ਅੰਨੇ ਨੇ, ਉਹਨਾਂ ਨੇ ਤਾਂ ਜਨਮ ਦੇਣ ਵਾਲੀ ਮਾਂ ਨੂੰ ਵੀ ਕਦੀ ਨਹੀਂ ਦੇਖਿਆ ਕਿ ਉਹਨਾਂ ਤੇ ਸ਼ਬਦ ਢੁਕੇਗਾ ਅੱਖੀ ਬਾਝੋਂ ਵੇਖਣਾ। ਇਹਦੇ ਅਰਥ ਕੁਝ ਹੋਰ ਨੇ। ਕੰਨਾਂ ਤੋਂ ਬਿਨਾਂ ਸੁਣਨਾ, ਉਹ ਲੋਕ ਜਿਨ੍ਹਾਂ ਦੇ ਕੰਨ ਬੋਲੇ ਹੋ ਗਏ, ਅਸੀਂ ਕਹਾਂਗੇ ਜਿਉਂਦੇ ਜੀ ਮਰ ਗਏ ਨੇ, ਕਿਉਂਕਿ ਇਹ ਤਾਂ ਕੰਨਾਂ ਨਾਲ ਸੁਣ ਹੀ ਨਹੀਂ ਸਕਦੇ। ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ। ਕਈ ਬੰਦੇ ਐਸੇ ਨੇ ਜਿਨ੍ਹਾਂ ਦੇ ਜਮਾਂਦਰੂ ਪੈਰ ਲੱਤਾਂ ਖਤਮ ਨੇ, ਉਹਨਾਂ ਨੂੰ ਲੋਕ ਵੀਲ ਚੇਅਰ 'ਤੇ ਲੈ ਕੇ ਤੁਰਦੇ ਨੇ ਕਿ ਉਹ ਜਿਉਂਦੇ ਜੀ ਮਰ ਗਏ ਨੇ, ਉਹਨਾਂ ਦੇ ਪੈਰ ਚੱਲਦੇ ਨੇ। ਬਿਨ ਹੱਥਾਂ ਕਰਨਾ, ਲੋਕਾਂ ਦੇ ਹੱਥ ਨਹੀਂ ਕੰਮ ਕਰਦੇ ਕਿ ਉਹ ਜਿਉਂਦੇ ਜੀ ਮਰ ਗਏ? ਨਹੀਂ ਪਿਆਰਿਓ, ਇਹਦੇ ਅਰਥ ਕੁਛ ਹੋਰ ਨੇ। ਇਹਦੇ ਅਰਥ ਪੁੱਛੋ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ, ਅੱਖੀ ਬਾਝੋਂ ਵੇਖਣਾ ਕੀ ਹੈ? ਇੱਕ ਹੈ ਇਹਨਾਂ ਨੇਤਰਾਂ ਨਾਲ ਦ੍ਰਿਸ਼ਟਮਾਨ ਸੰਸਾਰ ਨੂੰ ਦੇਖਣਾ, ਇੱਕ ਹੈ ਆਪਣੇ ਮਹਿਬੂਬ ਨੂੰ ਨੇਤਰ ਬੰਦ ਕਰਕੇ ਆਪਣੇ ਖਿਰਦੇ ਵਿੱਚ ਝਾਤੀ ਮਾਰ ਕੇ ਦੇਖਣਾ। ਉਹ ਦੇਖਣਾ ਕੀ ਹੈ? ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਹੈ, ਸਲੋਕ ਹੈ, ਅੱਖੀ ਬਾਝੋਂ ਵੇਖਣਾ, ਕਹਿਣ ਲੱਗੇ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ, ਮੇਰੀਆਂ ਅੱਖਾਂ ਨਹੀਂ ਖੁੱਲਦੀਆਂ। ਜਿਹੜੇ ਗੁਰਮੁਖ ਤੁਸੀਂ ਸਿਮਰਨ ਕਰਨ ਵਾਲੇ ਹੋ ਨਾ, ਅਭਿਆਸੀ ਹੋ, ਮੇਰਾ ਦਾਤਾ ਮਿਹਰ ਕਰੇ, ਗੁਰਮੁਖੋ ਜੁੜਨ ਦਾ ਯਤਨ ਕਰੀਏ। ਉਮਰ ਢਲਦੀ ਪਈਏ ਪਰ ਮਨ ਰੱਬ ਤੋਂ ਦਿਨ ਦਿਨ ਦੂਰ ਪਿਆ ਜਾਂਦਾ ਹੈ। ਕਿੰਨੇ ਭਾਗਾਂ ਵਾਲੇ ਨੇ ਕਿ ਜਿਹੜੇ ਆਪਣੇ ਇਸ ਸਮੇਂ ਦੀ ਕਦਰ ਜਾਣਦਿਆਂ ਇੱਕ ਇੱਕ ਦਿਨ ਦੀ, ਇੱਕ ਇੱਕ ਲਮਹੇ ਦੀ, ਇੱਕ ਇੱਕ ਸਵਾਸ ਦੀ ਸੰਭਾਲ ਪੈ ਕਰਦੇ। ਕਬੀਰ ਸਾਹਿਬ ਕਹਿੰਦੇ ਨੇ ਪਹਿਲਾਂ ਅੱਖਾਂ ਨਾਲ ਦੇਖਿਆ, ਤੁਸੀਂ ਅਭਿਆਸ ਕਰਕੇ ਤੱਕਿਓ, ਕਿਸੇ ਦਿਨ ਇਹੋ ਜਿਹਾ ਆਨੰਦ ਬਣਦਾ ਹੈ। ਨੇਤਰ ਬੰਦ ਕਰਕੇ ਜਦੋਂ ਸੁਰਤ ਸ਼ਬਦ ਵਿੱਚ ਜੁੜਦੀ ਏ, ਇਹਨਾਂ ਅੰਦਰ ਅਕਹਿ ਰਸ ਹੁੰਦਾ। ਅੱਖਾਂ ਖੋਲਣ ਦਾ ਯਤਨ ਕਰੀਏ ਤੇ ਨੇਤਰ ਆਪਣੇ ਖੋਲਣ ਦੇ ਬਾਵਜੂਦ ਵੀ ਨਹੀਂ ਖੁੱਲਦੇ, ਕਿਉਂਕਿ ਅੱਖਾਂ ਤੋਂ ਬਿਨਾਂ ਵੇਖਣਾ ਵੀ ਕੁਛ ਹੈ। ਉਹਨੂੰ ਬਾਬਾ ਜੀ ਨੇ ਕਿਹਾ, ਜੇ ਝਿਲਮਿਲ ਕਾਰ ਦਸੰਤਾ ਤੈਂ ਅਨਦ ਸ਼ਬਦ ਬਜੰਤਾ, ਅੱਖਾਂ ਤੋਂ ਬਿਨਾਂ ਵੇਖਣਾ ਹੈ ਨਾਨਕ ਛੇ ਅੱਖੜੀਆਂ ਬਿਆਨ ਜਿਨੀ ਦਸੰਦੋ ਮਾਪਰੀ, ਅੱਖੀ ਬਾਝੋਂ ਵੇਖਣਾ। ਕਬੀਰ ਸਾਹਿਬ ਕਹਿ ਰਹੇ ਨੇ ਕਿ ਪਿਆਰੇ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਕੱਟ ਮਾਹੇ, ਸਭ ਰਸ ਖੇਲੂ ਪੀਸੂ ਕਿਸੂ ਲਖਾਵੂ ਨਾਹੇ। ਇਹਨਾਂ ਨੇਤਰਾਂ ਨਾਲ ਤੂੰ ਸੰਸਾਰ ਨੂੰ ਦੇਖਣਾ ਹੈ, ਤੇ ਇੱਕ ਮੈਂ ਬੇਨਤੀ ਕਰਾਂ, ਸੰਸਾਰ ਅੱਖਾਂ ਖੋਲ ਕੇ ਦੇਖਦਾ, ਨਿਰੰਕਾਰ ਨੂੰ ਦੇਖਣਾ ਤੇ ਅੱਖਾਂ ਬੰਦ ਕਰਨੀਆਂ ਪੈਣਗੀਆਂ। ਅੱਖਾਂ ਬੰਦ ਕਰਕੇ ਦੇਖ ਲੈ ਤੇ ਜਦੋਂ ਪਰਤ ਕੇ ਖੋਲੇਗਾ ਫਿਰ ਸੰਸਾਰ ਵੀ ਨਿਰੰਕਾਰ ਬਣ ਜਾਏਗਾ। ਬਸ ਹਾਂ, ਪਹਿਲਾਂ ਅਭਿਆਸ ਕਰਨਾ ਜ਼ਰੂਰੀ ਹੈ। ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਹੁਣ ਕੰਨਾਂ ਤੋਂ ਬਿਨਾਂ ਸੁਣਨਾ ਕੀ ਹੈ? ਬਾਣੀ ਵਿੱਚ ਚਾਰ ਪੌੜੀਆਂ ਸੀ ਜਪਜੀ ਸਾਹਿਬ ਸੁਣਿਆ ਦੀਆਂ ਪੜ੍ਹਦੇ ਹਾਂ ਕਿ ਸੁਣਿਆ ਦੁੱਖ ਪਾਪ ਕਾ ਨਾਸ਼। ਹੁਣ ਇੰਨਾ ਚਿਰ ਹੋ ਗਿਆ ਸੁਣਦਿਆਂ ਨੂੰ, ਦੁੱਖ ਨਾਸ਼ ਕਿਉਂ ਨਹੀਂ ਹੋਏ? ਕਿਉਂਕਿ ਬਾਹਰ ਦੇ ਕੰਨਾਂ ਨੇ ਸੁਣਿਆ। ਸਵਾਦ ਉਦਨ ਆਵੇਗਾ ਜਿੱਦਨ ਬਾਹਰ ਦੇ ਕੰਨ ਬੰਦ ਹੋ ਜਾਣ ਤੇ ਅੰਦਰੋਂ ਸ਼ਬਦ ਦੀ ਆਵਾਜ਼ ਸੁਣਾਈ ਦੇਣ ਲੱਗ ਪਵੇ। ਅੰਦਰੋਂ ਸ਼ਬਦ ਸੁਣੇ, ਅੰਦਰੋਂ ਗੁਰੂ ਕਾ ਬਚਨ ਸੁਣੀਏ, ਅੱਖਾਂ ਤੋਂ ਬਿਨਾਂ ਵੇਖਣ ਦੀ ਜਾਂਚ ਆ ਜਾਏ, ਕੰਨਾਂ ਤੋਂ ਬਿਨਾਂ ਸੁਣਨ ਦੀ ਜਾਂਚ ਆ ਜਾਏ, ਤੇ ਪਿਆਰਿਓ ਪੈਰਾਂ ਤੋਂ ਬਿਨਾਂ ਚੱਲਣਾ ਕੀ ਹੈ। ਅਸੀਂ ਸਫ਼ਰ ਕਰਨੇ ਆ ਪੈਰਾਂ ਨਾਲ, ਇੱਕ ਸਫ਼ਰ ਕੀਤਾ ਜਾਂਦਾ ਹੈ ਸੁਰਤ ਦੇ ਨਾਲ, ਉੱਥੇ ਪੈਰ ਕੰਮ ਨਹੀਂ ਦਿੰਦੇ, ਸੁਰਤ ਨਾਲ ਸਫ਼ਰ ਕਰੀਏ ਸ਼ਬਦ ਦੀ ਅਗਵਾਈ ਵਿੱਚ ਤੇ ਕਰੋੜਾਂ ਜਨਮਾਂ ਦੀ ਦੂਰੀ ਖਤਮ ਹੋ ਜਾਂਦੀ ਹੈ। ਹੱਥਾਂ ਤੋਂ ਬਿਨਾਂ ਕਰਨਾ ਕੀ ਹੈ, ਇੱਕ ਸੇਵਾ ਹੁੰਦੀ ਹੈ ਆਪਾਂ ਹੱਥਾਂ ਨਾਲ ਕਰਨੇ ਹਾਂ, ਤੇ ਇੱਕ ਰੱਬ ਦੀ ਦਾਤ ਹੋਵੇ ਜਿਹੜੀ ਹੱਥਾਂ ਤੋਂ ਬਿਨਾਂ ਵੀ ਗੁਰੂ ਕੀ ਸੇਵਾ ਕੀਤੀ ਜਾਂਦੀ ਹੈ। ਉਹ ਹੱਥ ਅੰਦਰ ਦੇ ਨੇ, ਉਹ ਕੰਨ ਅੰਦਰ ਦੀ ਸਰੋਤ ਹੈ, ਤੇ ਗੁਰਮੁਖੋ ਜਿਹਨੂੰ ਆਪਣੇ ਜਿਉਂਦੇ ਜੀ ਮਰਨ ਦੀ ਜਾਂਚ ਆ ਗਈ, ਉਸ ਅਵਸਥਾ ਨੂੰ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰਸਿੱਖ ਸੰਦ ਮਿਲੇ ਬੀਸ ਇੱਕ ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾਈਏ। ਉਹ ਅਵਸਥਾ ਬਣ ਜਾਏ ਜਿੱਥੇ ਸਿੱਖ ਗੁਰੂ ਵਿੱਚ ਅਪੇਦ ਹੋ ਜਾਏ, ਜਿਉਂਦੇ ਜੀ ਗੁਰੂ ਵਿੱਚ ਮਰ ਜਾਏ। ਆ ਜੁਲਾਈ ਦਾ ਮਹੀਨਾ ਬਤੀਤ ਹੋ ਰਿਹਾ ਹੈ, ਅਸੀਂ ਦੇਖਦੇ ਹਾਂ ਕਿ ਗੁਰੂ ਕੇ ਲਾਲ ਦਾ ਸ਼ਹਾਦਤ ਵਾਲਾ ਦਿਨ ਇਸ ਮਹੀਨੇ ਵਿੱਚ ਆਇਆ। ਵੈਸੇ ਤਾਂ ਦੋ ਗੁਰੂ ਕੇ ਸਿੱਖ, ਇੱਕ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਤੇ ਦੂਜੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਮੈਂ ਅਰਜ਼ ਕਰਨੀ ਚਾਹੁੰਦਾ ਗੁਰਮੁਖੋ, ਕਿਹੜੀਆਂ ਅਵਸਥਾਵਾਂ ਤੇ ਗੁਰੂ ਕੇ ਲਾਲ ਜਿਉਂਦੇ ਨੇ ਕਿ ਜਿਹੜੀ ਇੰਨੀ ਇੰਨੀ ਆਰਬਲਾ ਵਿੱਚ ਵੀ ਅੰਦਰ ਦਾ ਸਿਦਕ ਤੇ ਅੰਦਰ ਦਾ ਰੰਗ ਉਹਨਾਂ ਦਾ ਉਤਰਦਾ ਨਹੀਂ, ਤੇ ਗੁਰੂ ਨੇ ਮਿਹਰ ਕੀਤੀ ਆਪਣੇ ਇੰਦਰੀਆਂ ਤੇ ਉਹ ਕਾਬੂ ਪਾ ਚੁੱਕੇ ਨੇ। ਲੋਕ ਰੱਜ ਕੇ ਜਿਉਂਦੇ ਨਹੀਂ, ਕੂੜੇ ਪਰਵਾਸੇ ਤੇ ਜਿਉਂਦੇ ਨੇ, ਪਰ ਉਹ ਕਰਨੀ ਵਾਲੇ ਗੁਰੂ ਕੇ ਲਾਲ ਆਪਣੇ ਅੱਠ ਅੱਠ ਦਹਾਕੇ ਉਮਰ ਬਤੀਤ ਕਰਕੇ ਵੀ ਜਦੋਂ ਤੁਰਨ ਲੱਗਦੇ ਨੇ ਅੰਦਰੋਂ ਤ੍ਰਿਪਤ ਹੋ ਕੇ ਜਾਂਦੇ ਨੇ, ਦੁਨੀਆਂ ਦੀ ਭੁੱਖ ਲੈ ਕੇ ਨਾਲ ਨਹੀਂ ਜਾਂਦੇ। ਤਾਂ ਮੈਂ ਜ਼ਿਕਰ ਕਰਨ ਲੱਗਾ ਕਿਉਂਕਿ ਤਵਾਰੀਖ ਇਹ ਸ਼ਬਦ ਕਹਿੰਦੀ ਹੈ, ਜਿਸ ਗੁਰਸਿੱਖ ਦੇ ਨਾਮ ਤੇ ਤੁਸੀਂ ਖਾਲ ਬਣਾਇਆ ਹੈ ਭਾਈ ਸਾਹਿਬ ਭਾਈ ਲੱਕੀ ਸ਼ਾਹ ਜੀ, ਉਹਨਾਂ ਦੇ ਦਮਾਦ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਆਪ ਜੀ ਨੂੰ ਪਤਾ ਹੋਣਾ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਜੀਵਨ ਨੂੰ ਜਦੋਂ ਪੜ੍ਹਿਆ, ਦੇਖੋ ਜਿਉਂਦੇ ਜੀ ਗੁਰੂ ਕੇ ਸਿੱਖ ਕਿਵੇਂ ਮਰੇ ਨੇ। ਭਾਈ ਸਾਹਿਬ ਦੇ ਆਪਣੇ ਪਰਿਵਾਰ ਦੇ 29 ਜੀ ਸ਼ਹੀਦ ਨੇ, ਇੱਕ ਦੋ ਨਹੀਂ। ਭਾਈ ਸਾਹਿਬ ਦੇ ਦਾਦਾ ਭਾਈ ਬੱਲੂ ਰਾਓ ਜੀ ਅੰਮ੍ਰਿਤਸਰ ਦੀ ਪਹਿਲੀ ਜੰਗ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਸ਼ਹੀਦ ਹੋਏ ਨੇ। ਭਾਈ ਸਾਹਿਬ ਜੀ ਹੁਣੀ 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਭਾਈ ਸਾਹਿਬ ਹੁਣਾਂ ਦੇ 10 ਪੁੱਤਰ ਨੇ, 10 ਪੁੱਤਰਾਂ ਵਿੱਚੋਂ 7 ਪੁੱਤਰ ਸ਼ਹੀਦ ਨੇ। ਭਾਈ ਸਾਹਿਬ ਦੇ 10 ਪੋਤਰੇ ਨੇ ਤੇ 10 ਦੇ 10 ਪੋਤਰੇ ਸ਼ਹੀਦ ਨੇ। 29 ਜੀ ਬਣਦੇ ਨੇ ਇਸ ਗੁਰੂ ਕੇ ਲਾਲ ਦੇ। ਤੇ ਫਿਰ ਦੇਖੋ ਕੈਸੇ ਕਮਾਈ ਵਾਲੇ ਇਸ ਘਰ ਵਿੱਚ ਔਲਾਦ ਪੈਦਾ ਹੋਈ। ਜਿਸ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਮਸਤ ਹਾਥੀ ਦੇ ਮੱਥੇ ਨੂੰ ਚੀਰਿਆ, ਪਿਆਰਿਓ ਉਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਉਹਨਾਂ ਦੇ ਪੁੱਤਰ ਨੇ। ਜਿਸ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਸਿਰ ਉਤਾਰਿਆ, ਆਨੰਦਪੁਰ ਤੋਂ ਨਿਕਲਦਿਆਂ ਪਹਿਲੇ ਸ਼ਹੀਦ ਸਰਸਾ ਦੇ ਕਿਨਾਰੇ ਨੇ, ਉਹ ਅਸਲ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘਾਂ ਦੇ ਪੁੱਤਰ ਨੇ। ਜਿਸ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਇਸ ਧਰਤੀ ਤੇ ਦੇਗ ਵਿੱਚ ਉਬਾਲਿਆ ਗਿਆ, ਉਹ ਭਾਈ ਸਾਹਿਬ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ। ਜਿਸ ਭਾਈ ਸਾਹਿਬ ਭਾਈ ਨਗਾਈਆ ਜੀ ਨੇ ਆਲਮਗੀਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਕੀਤਾ, ਉਹ ਭਾਈ ਨਗਾਈਆ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ। ਉਸ ਗੁਰਮੁਖ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲੈਂਦੇ ਨੇ, ਅੱਖਾਂ ਤੋਂ ਬਿਨਾਂ ਵੀ ਗੁਰੂ ਕੇ ਦਰਸ਼ਨ, ਕੰਨਾਂ ਤੋਂ ਬਿਨਾਂ ਵੀ ਅੰਦਰ ਨਾਦ ਸੁਣਾਈ ਦਿੰਦਾ ਹੈ। ਮੈਂ ਤਾਂ ਬੇਨਤੀ ਕੀਤੀ, ਉਸ ਗੁਰਮੁਖ ਦਾ ਬੰਦ ਬੰਦ ਵੀ ਕੱਟਿਆ ਗਿਆ ਕਿ ਬੰਦ ਬੰਦ ਕੱਟਣ ਤੋਂ ਬਾਅਦ ਉਹਦੇ ਅੰਦਰ ਦੀ ਨਾਮ ਦੀ ਰੋਂ ਚਲੀ ਗਈ ਕਿ ਉਹਦੇ ਅੰਦਰ ਸੁਖਮਣੀ ਦਾ ਜਾਪ ਬੰਦ ਬੰਦ ਕਟੀਂਦਿਆਂ ਹੋਇਆਂ ਵੀ ਚੱਲਦਾ ਪਿਆ ਹੈ। ਬੜੇ ਪਿਆਰੇ ਬਚਨ ਇੱਕ ਅਦੀਬ ਨੇ ਕਹੇ ਨੇ, ਕਹਿੰਦੇ ਨੇ ਜਦੋਂ ਭਾਈ ਸਾਹਿਬ ਹੁਣਾਂ ਨੂੰ ਸ਼ਹੀਦ ਕਰਨ ਵਾਸਤੇ ਲਾਹੌਰ ਲਿਜਾਇਆ ਗਿਆ, ਉਸ ਵੇਲੇ ਜਲਾਦ ਨੇ ਕੁਝ ਸ਼ਬਦ ਕਹੇ ਸਨ ਭਾਈ ਸਾਹਿਬ ਨੂੰ। ਕਹਿਣ ਲੱਗੇ, ਸੱਜਣਾ ਕਿ ਸ਼ਾਇਦ ਤੈਨੂੰ ਪਤਾ ਨਹੀਂ, ਤੇਰੇ ਚਿਹਰੇ ਦਾ ਨੂਰ ਤੇਰੇ ਚਿਹਰੇ ਦਾ ਖੇੜਾ ਦੱਸਦਾ ਕਿ ਸ਼ਾਇਦ ਤੈਨੂੰ ਮਾਲੂਮ ਨਹੀਂ ਕਿ ਤੈਨੂੰ ਅੱਜ ਕਤਲ ਕੀਤਾ ਜਾਣਾ ਹੈ। ਭਾਈ ਸਾਹਿਬ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਕੇਵਲ ਮਾਲੂਮ ਹੀ ਨਹੀਂ, ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਤਨ ਦਾ ਬੰਦ ਬੰਦ ਕੱਟਿਆ ਜਾਣਾ ਹੈ। ਕਹਿਣ ਲੱਗੇ ਜੇ ਪਤਾ ਹੋਵੇ ਕਿ ਬੰਦ ਬੰਦ ਕੱਟਿਆ ਜਾਣਾ, ਤੇਰੇ ਸਰੀਰ ਦੇ ਟੁਕੜੇ ਕੀਤੇ ਜਾਣੇ ਨੇ, ਤੇ ਇਸ ਬੰਦ ਬੰਦ ਹੋਣ ਤੋਂ ਪਹਿਲਾਂ ਤੇਰੇ ਚਿਹਰੇ ਤੇ ਖੇੜਾ ਕਿਉਂ? ਕੀ ਤੈਨੂੰ ਇਸ ਤਿੱਖੇ ਟੋਕੇ ਦਾ ਡਰ ਨਹੀਂ? ਭਾਈ ਸਾਹਿਬ ਦਾ ਉੱਤਰ ਸੀ, ਨਹੀਂ, ਇਸ ਦਰਦ ਨੂੰ ਅਸੀਂ ਪਿਆਲੇ ਵਿੱਚ ਪਾ ਕੇ ਜਾਮ ਦੀ ਤਰ੍ਹਾਂ ਪੀ ਜਾਣਾ, ਅਸਲ ਵਿੱਚ ਇਸ ਦਰਦ ਵਿੱਚੋਂ ਵੀ ਮੈਨੂੰ ਅੰਦਰ ਦਾ ਜੀਵਨ ਮਿਲਦਾ ਪਿਆ ਹੈ। ਉਹ ਹੈਰਾਨ ਹੋ ਗਿਆ, ਕਹਿਣ ਲੱਗਾ ਲੋਕ ਮੌਤ ਨੂੰ ਦੇਖ ਕੇ ਤਰਿੰਦੇ ਨੇ ਤੇ ਤੁਸੀਂ ਟੁਕੜੇ ਟੁਕੜੇ ਬੰਦ ਬੰਦ ਹੋਣਾ ਤੇ ਬੰਦ ਬੰਦ ਦਰਦ ਨੂੰ ਤੁਸੀਂ ਜਾਮ ਪੈ ਕਹਿੰਦੇ ਹੋ? ਤੇ ਅੱਗੋਂ ਉੱਤਰ ਸੀ, ਉਸ ਮੁਰਸ਼ਦ ਦਾ ਚੇਲਾ ਵਾਂ ਜਿਹੜਾ ਰਕੜਾਂ ਤੇ ਰੋੜਾਂ ਤੇ ਜ਼ਮੀਨ ਤੇ ਕੰਡਿਆਂ ਤੇ ਪੈ ਕੇ ਵੀ ਆਪਣੇ ਯਾਰ ਨੂੰ ਅੰਦਰ ਦੇ ਖੁਸ਼ੀ ਦੇ ਖਾਲ ਦੱਸਦਾ। ਜੇ ਗੁਰੂ ਰੋੜਾਂ ਤੇ ਬੈਠ ਕੇ ਰੱਬ ਦਾ ਸ਼ੁਕਰ ਕਰਦਾ ਤੇ ਸਿੱਖ ਬੰਦ ਬੰਦ ਕਟਾ ਕੇ ਵੀ ਰੱਬ ਦਾ ਸ਼ੁਕਰ ਕਰੇਗਾ। ਉਹਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗਾ ਇਹਦਾ ਮਤਲਬ ਕਿ ਤੁਹਾਨੂੰ ਮਰਨ ਤੋਂ ਬਾਅਦ ਕੁਛ ਮਿਲਣਾ ਹੈ? ਭਾਈ ਸਾਹਿਬ ਨੇ ਕਿਹਾ, ਭਲਿਆ ਜਿਹੜੀ ਮੌਤ ਦੀ ਤੂੰ ਗੱਲ ਕਰਨਾ, ਇਸ ਨੂੰ ਮਰਨ ਤੋਂ ਪਹਿਲਾਂ ਤਾਂ ਅਸੀਂ ਜਿਉਂਦੇ ਜੀ ਮਰ ਚੁੱਕੇ ਹਾਂ। ਜਿਉਂਦੇ ਜੀ ਮਰੇ ਹੋਏ ਦੇ ਇੰਦਰੇ ਹੀ ਕਾਬੂ ਨੇ, ਜਿਹੜਾ ਖੋਮੇ ਵਿੱਚ ਜਿੰਦਾ ਉਹਦੇ ਇੰਦਰੇ ਤਾਂ ਰਸਾਂ ਵਿੱਚ ਮਸਤ ਨੇ। ਕਹਿਣ ਲੱਗੇ ਤੇਰੇ ਮਾਰਨ ਤੋਂ ਪਹਿਲਾਂ ਜਿਉਂਦੇ ਜੀ ਮੈਂ ਮਰ ਚੁੱਕਾ। ਤੇ ਭਾਈ ਸਾਹਿਬ ਨੇ ਕਿਹਾ, ਮੈਨੂੰ ਇੱਕ ਗੱਲ ਦੱਸ, ਤੂੰ ਵਾਰ ਵਾਰ ਮੇਰੇ ਤੇ ਪ੍ਰਸ਼ਨ ਕਰੀ ਜਾਣਾ ਕਿ ਬੰਦ ਬੰਦ ਕੱਟਿਆ ਜਾਣਾ, ਤੇਰੇ ਟੁਕੜੇ ਕੀਤੇ ਜਾਣੇ ਨੇ, ਮੈਨੂੰ ਇੱਕ ਗੱਲ ਦੱਸ ਜਲਾਦ, ਕਿ ਬੰਦ ਬੰਦ ਕੱਟਣਾ ਸੌਖਾ ਹੈ? ਤੂੰ ਕਿਹੜੇ ਮਨ ਨਾਲ ਮੇਰੇ ਇੱਕ ਇੱਕ ਬੰਦ ਨੂੰ ਕੱਟੇਗਾ? ਤੈਨੂੰ ਕੱਟਣ ਤੋਂ ਬਾਅਦ ਕੀ ਮਿਲਣਾ? ਕਹਿਣ ਲੱਗਾ ਜਦੋਂ ਤੇਰਾ ਬੰਦ ਬੰਦ ਕੱਟਾਂਗਾ, ਤੇਰੇ ਬੰਦ ਬੰਦ ਕੱਟ ਕੇ ਟੁਕੜੇ ਟੋਕਰੇ ਵਿੱਚ ਮਾਸ ਦੇ ਪਏ ਹੋਣਗੇ, ਸ਼ਾਮ ਨੂੰ ਮੈਨੂੰ ਟੋਕਰੀ ਇੱਕ ਆਟੇ ਦੀ ਮਿਲ ਜਾਵੇਗੀ। ਤੇਰੇ ਟੁਕੜਿਆਂ ਦੇ ਬਦਲੇ ਮੈਨੂੰ ਦੋ ਵੇਲੇ ਪਕਾਉਣ ਵਾਸਤੇ ਰੋਟੀਆਂ ਆਟਾ ਮਿਲੇਗਾ। ਭਾਈ ਸਾਹਿਬ ਹੱਸ ਕੇ ਕਹਿਣ ਲੱਗੇ, ਬਸ ਚੇਤੇ ਰੱਖੀ, ਇੱਥੇ ਤੇਰੇ ਤੇ ਮੇਰੇ ਵਿੱਚ ਅੰਤਰ ਹੈ। ਤੂੰ ਤਨ ਦੇ ਟੁਕੜੇ ਕਰਕੇ ਕੇਵਲ ਟੋਕਰੀ ਆਟੇ ਦੀ ਲੈ ਕੇ ਜਾਏਗਾ, ਮੇਰੇ ਤਨ ਦੇ ਟੁਕੜੇ ਟੋਕਰੇ ਵਿੱਚ ਪਏ ਹੋਣਗੇ, ਪਰ ਮੇਰਾ ਅੰਦਰ ਵਾਲਾ ਗੁਰੂ ਗੋਬਿੰਦ ਸਿੰਘ ਦੀ ਗੋਦ ਵੀ ਸਮਾਇਆ ਹੋਵੇਗਾ। ਫਰਕ ਹੈ, ਤੂੰ ਟੁਕੜੇ ਕਰਕੇ ਰੋਟੀਆਂ ਖਾਏਗਾ, ਅਸੀਂ ਟੁਕੜਿਆਂ ਤੋਂ ਬਾਅਦ ਜੀਵਨ ਪਦਵੀ ਦਾ ਆਨੰਦ ਮਾਣਾਂਗੇ। ਉਹ ਕੈਸਾ ਆਨੰਦ ਸੀ? ਅਦੀਬ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਭਾਈ ਸਾਹਿਬ ਨੂੰ ਜਦੋਂ ਕਿਹਾ ਬੰਦ ਬੰਦ ਕੱਟਣੇ ਨੇ ਤੇ ਪੰਜਾਬੀ ਦੇ ਸ਼ਬਦ ਨੇ, ਅਰਥਾਂ ਦੀ ਲੋੜ ਨਹੀਂ, ਸੁਖੈਣ ਸਮਝ ਪੈ ਜਾਣਗੇ। ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜ਼ਰ ਜਦੋਂ ਚਲਾਏਗਾ। ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜ਼ਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਸੁਣ ਕਾਤਲ, ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਸੁਣ ਕਾਤਲ, ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਤੇ ਜਲਾਦ ਪੁੱਛਦਾ, ਇਹ ਤਮਾਸ਼ਾ ਕਿਉਂ? ਕੀ ਤੈਨੂੰ ਦੁੱਖ ਨਹੀਂ ਦੁੱਖ ਭਾਸਦਾ? ਕਹਿਣ ਲੱਗੇ, ਸੂਲ ਸੁਰਾਈ ਖੰਜ਼ਰ ਪਿਆਲਾ ਜਿਸਨੇ ਆਖ ਸੁਣਾਇਆ ਹੈ, ਬਿੰਗ ਕਸਾਈਆਂ ਦਾ ਸਹਿਣਾ ਜਿਨੇ ਸੱਦ ਇਸ਼ਕ ਦਾ ਲਾਇਆ ਹੈ, ਉਸ ਮੁਰਸ਼ਦ ਦੇ ਚੇਲੇ ਆ, ਇਹ ਸਾਬਤ ਕਰ ਦਿਖਲਾਵਾਂਗੇ। ਸੁਣ ਕਾਤਲ, ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਕਹਿਣ ਲੱਗਾ, ਹੱਦ ਹੋ ਗਈ। ਤੀਜੀ ਗੱਲ ਭਾਈ ਸਾਹਿਬ ਨੇ ਕਹੀ, ਤੂੰ ਕਾਸ ਵਾਸਤੇ ਟੁਕੜੇ ਕਰਨ ਲੱਗਾ? ਕਹਿਣ ਲੱਗਾ, ਪੇਟ ਦੀ ਪੂਰਤੀ ਲਈ। ਤੇ ਭਾਈ ਸਾਹਿਬ ਦਾ ਉੱਤਰ ਸੀ, ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਨਾ ਵਾ, ਮੈਂ ਜੀਵਨ ਦਾ ਮੰਗਤ ਜਿਸ ਦਾ ਤਿਸ ਨੂੰ ਪਿਆਰ ਰਿਝਾਨਾ ਵਾ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ। ਸੁਣ ਕਾਤਰ, ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਗੁਰਮੁਖੋ, ਉਸ ਬੰਦ ਬੰਦ ਕਟਾਣ ਪਿੱਛੇ ਕਿਹੜੀ ਤਾਕਤ ਸੀ? ਅਸਲ ਵਿੱਚ ਉਹ ਜਿਉਂਦੇ ਜੀ ਮਰ ਕੇ ਖਸਮ ਵਿੱਚ ਮਿਲ ਚੁੱਕੇ ਸਨ। ਉਹ ਇੰਦਰੀਆਂ ਦੇ ਰਸਾਂ ਵਿੱਚ ਖਚਤ ਨਹੀਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਹੈ, ਜੇ ਅੱਖਾਂ ਨੂੰ ਰਸ ਤੋਂ ਉੱਪਰ ਉਠਾਣੀ ਤੇ ਇਹਨਾਂ ਅੱਖਾਂ ਨਾਲ ਗੁਰੂ ਕੀ ਬਾਣੀ ਪੜਿਆ ਕਰ। ਜੇ ਅੱਖਾਂ ਨੂੰ ਰਸ ਤੋਂ ਉੱਪਰ ਉਠਾਣੀ ਤੇ ਕਿਸੇ ਕਮਾਈ ਵਾਲੇ ਦੇ ਆਪਣੇ ਦੀਦਿਆਂ ਨਾਲ ਦਰਸ਼ਨ ਕਰ। ਅਸੀਂ ਕਹਾਂਗੇ ਜੀ ਅੱਖਾਂ ਨਾਲ ਦਰਸ਼ਨ ਕੀਤਿਆਂ ਮੈਲ ਉਤਰਦੀ ਹੈ? ਬਿਲਕੁਲ। ਸਾਹਿਬ ਨੇ ਕਿਹਾ, ਜਿਨ੍ਹਾਂ ਡਿਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ, ਸਹੀ ਅੱਖਾਂ ਨਾਲ ਵੇਖ ਉਹਨਾਂ ਨੂੰ। ਕਿਹਨਾਂ ਨੂੰ? ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਮਿਟ ਜਾਹੇ ਪਰੇਰੇ। ਅੱਖਾਂ ਮਰਨ ਤੋਂ ਪਹਿਲਾਂ ਰੱਜ ਜਾਣਗੀਆਂ, ਜੇ ਕਿਤੇ ਰੱਜੇ ਹੋਏ ਦੇ ਦੀਦਾਰ ਪਾ ਲਵੇਗਾ। ਕੰਨ ਮਰਨ ਤੋਂ ਪਹਿਲਾਂ ਰੱਜ ਜਾਣਗੇ, ਜੇ ਕੰਨਾਂ ਵਿੱਚ ਆਵਾਜ਼ ਪੈ ਜਾਏਗੀ ਇਹ ਸਰਵਣੋ ਮੇਰਿਓ, ਸੱਚ ਹੈ ਸੁਣਨਾ ਨੂੰ ਪਠਾਏ, ਸੱਚ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ। ਜੀਵ ਰੱਜ ਜਾਏਗੀ ਜਿੱਦਣ ਤੂੰ ਇਹ ਸਮਝ ਜਾਏਗਾ, ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਆ ਤ੍ਰਪੀਆ ਦਰਸ ਹੁੰਦਾ ਰੱਜਣਾ। ਅੱਖਾਂ ਰੱਜਣਗੀਆਂ ਗੁਰੂ ਦੇ ਦਰਸ਼ਨ ਕਰੀ, ਕੰਨ ਰੱਜਣਗੇ ਗੁਰੂ ਕੀ ਬਾਣੀ ਸੁਣੀ, ਜੀਵ ਰੱਜੇਗੀ ਜਿੱਦਣ ਤੂੰ ਇਹ ਪੜ੍ਹੇਗਾ, ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮਕੈ ਧਾਮ। ਤੇਰੀ ਨਾਸ਼ਕਾ ਰੱਜ ਜਾਏਗੀ ਕਿਵੇਂ, ਜਿੱਦਣ ਤੇਰੇ ਆਪਣੇ ਅੰਦਰ ਮੁਸ਼ਕ ਚ ਘੋਲਿਆ ਜਾਏਗਾ, ਜਿੱਦਣ ਤੇਰੇ ਆਪਣੇ ਅੰਦਰ ਨਾਮ ਦੀ ਸੁਗੰਧੀ ਆਏਗੀ। ਤੇ ਜੇ ਨਾਮ ਨਹੀਂ ਫਿਰ ਸਾਡੇ ਤੇ ਬਚਨ ਸੀ ਪੜ੍ਹਦੀ ਪਏ ਸਾਂ ਕਿ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਅੱਖਾਂ ਦੀ ਜੋਤ ਚਲੀ ਗਈ ਪਰ ਰੱਜੀਆਂ ਨਹੀਂ। ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸੁਣਿਆ ਵੀ ਹੱਸਣਾ ਵੀ ਰੋਣਾ ਵੀ ਸੁਣਿਆ, ਨਿੰਦਿਆ ਵੀ ਸੁਣੀ ਤੇ ਉਸਤਤ ਵੀ ਸੁਣੀ ਪਰ ਕੰਨ ਨੀ ਰੱਜੇ। ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਵਨ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਕਹਿਣ ਲੱਗੇ ਇੰਨਾ ਕੁਝ ਭੋਗ ਕੇ ਵੀ ਕਿਹੜਾ ਤੂੰ ਰੱਜ ਜਾਣਾ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਤੇ ਮਹਾਰਾਜ ਕਿਵੇਂ, ਕਹਿਣ ਲੱਗੇ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ, ਜੇ ਤੂੰ ਆਪਣੇ ਮੁਰਸ਼ਦ ਦੇ ਚਰਨਾਂ ਨਾਲ ਜੁੜੇ, ਆਪਣੇ ਅੰਦਰ ਨੂੰ ਨਾਮ ਨਾਲ ਜੋੜੇ, ਫਿਰ ਤੈਨੂੰ ਜ਼ਿੰਦਗੀ ਦਾ ਸੁੱਖ ਮਿਲ ਸਕਦਾ ਹੈ। ਗੁਰਮੁਖੋ ਆਓ, ਜੇ ਤੁਸੀਂ ਰੂਟੀਨ ਵਿੱਚ ਨਾਮ ਜਪਦੇ ਹੋ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ, ਕਿਉਂਕਿ ਉਸ ਦਰ ਤੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਨਾਮ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਸੁਖਮਨੀ ਸਾਹਿਬ ਆਪ ਪੜ੍ਹਦੇ ਹੋ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੁੱਜ ਸੁਨਾਈ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਹੀਂ। ਪਰ ਹਾਂ, ਜਿਹੜੀ ਜ਼ਿੰਦਗੀ ਲੰਘ ਗਈ ਏ ਉਹਦਾ ਪਛਤਾਵਾ ਨਾ ਕਰੀਏ, ਜਿਹੜੇ ਚਾਰ ਸਵਾਸ ਚੱਲਦੇ ਪਏ ਨੇ ਇਹਨਾਂ ਨੂੰ ਸਾਂਭਣ ਦੀ ਜਾਚ ਆ ਜਾਏ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਕਰਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਪੁਸਤਕ ਹੈ ਗੁਰਮੁਖ ਸਿੱਖਿਆ। ਮੈਂ ਕਹਿੰਦਾ ਜਿਸ ਬੰਦੇ ਦਾ ਅੰਦਰ ਨਹੀਂ ਟਿਕਦਾ, ਕਦੀ ਉਹ ਬਚਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਪੜ੍ਹੇ ਅਤੇ ਅੰਦਰ ਨੂੰ ਟਿਕਾ ਮਿਲਦਾ ਹੈ। ਉਸ ਗੁਰਮੁਖ ਸਿੱਖਿਆ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਹੈ ਭਾਈ ਸਾਹਿਬ, ਮੈਂ ਸਿਰਫ ਦੋ ਚਾਰ ਮਿੰਟ 'ਤੇ ਸਮਾਪਤੀ ਕਰਨਾ। ਕਹਿੰਦੇ ਨੇ ਸਾਡਾ ਇੱਕ ਬਾਲ ਸਿਖਾਈ ਮਿੱਤਰ ਸੀ, ਅਸੀਂ ਇਕੱਠੇ ਖੇਡੇ, ਇਕੱਠੇ ਕੁਝ ਸਮਾਂ ਪੜ੍ਹੇ, ਬਹੁਤ ਸਮਾਂ ਹੋ ਗਿਆ ਅਸੀਂ ਉਹਦੇ ਤੋਂ ਦੂਰ ਚਲੇ ਗਏ। ਅਚਨਚੇਤ ਇੱਕ ਦਿਨ ਕੋਈ ਸੱਜਣ ਸਾਡੇ ਘਰ ਆਇਆ ਅਤੇ ਭਾਈ ਸਾਹਿਬ ਕਹਿੰਦੇ ਨੇ, ਉਹਨੇ ਕਿਹਾ ਉਹ ਤੁਹਾਡਾ ਬਾਲ ਸਿਖਾਈ ਮਿੱਤਰ ਤੁਹਾਨੂੰ ਚੇਤੇ ਪਿਆ ਕਰਦਾ ਹੈ, ਤੁਸੀਂ ਇੱਕ ਵਾਰੀ ਉਹਨੂੰ ਮਿਲ ਕੇ ਜ਼ਰੂਰ ਆਓ, ਬਚਪਨ ਦਾ ਸਮਾਂ ਚੇਤੇ ਆ ਗਿਆ। ਭਾਈ ਸਾਹਿਬ ਕਹਿੰਦੇ ਨੇ ਜਦੋਂ ਅਸੀਂ ਉਹਦੇ ਘਰ ਗਏ ਅਤੇ ਕੀ ਦੇਖਿਆ, ਮੰਜੇ 'ਤੇ ਪਿਆ ਸੀ, ਤਨ ਸੁੱਕ ਕੇ ਬਿਲਕੁਲ ਪਿੰਜਰ ਹੋ ਚੁੱਕਾ ਹੈ, ਸ਼ਬਦ ਦੀ ਚੌਂਕੀ ਕੱਢੀਏ, ਸ਼ਬਦ ਰਖਵਾਲੀ ਕਰਦਾ ਅਤੇ ਮਰਦਿਆਂ ਹੋਇਆਂ ਨੂੰ ਵੀ ਤ੍ਰਿਪਤ ਕਰ ਦਿੰਦਾ ਹੈ। ਸਰੀਰ ਪਿੰਜਰ ਸੀ, ਤਨ ਦੇ ਉੱਤੇ ਚਿੱਟਾ ਬਸਤਰ ਉਹਨਾਂ ਨੇ ਦਿੱਤਾ। ਕਹਿੰਦੇ ਨੇ ਅਸੀਂ ਉਹਦੇ ਸਰਾਣੇ ਵੱਲ ਗਏ, ਪੱਲੂ ਚੁੱਕਿਆ ਅਤੇ ਉਹਦੀਆਂ ਅੱਖਾਂ ਭਰੀਆਂ ਸਨ, ਨੇਤਰ ਉਹਦੇ ਭਿੱਜੇ ਸਨ, ਰੋ ਪਿਆ ਪਰ ਗਲੇ 'ਚੋਂ ਆਵਾਜ਼ ਨਾ ਨਿਕਲੇ। ਭਾਈ ਸਾਹਿਬ ਕਹਿੰਦੇ ਨੇ ਅਸੀਂ ਕੰਨ ਨੇੜੇ ਕੀਤਾ ਅਤੇ ਬੜੀ ਧੀਮੀ ਆਵਾਜ਼ ਵਿੱਚ ਕਹਿੰਦਾ ਹੈ ਕਿ ਮੇਰੇ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰੋ, ਮੈਨੂੰ ਮੌਤ ਹੀ ਨਸੀਬ ਹੋ ਜਾਏ, ਮੈਂ ਜ਼ਿੰਦਗੀ ਨਹੀਂ ਮੰਗਦਾ, ਕੇਵਲ ਮੌਤ ਮੰਗਣਾ, ਮੈਨੂੰ ਮੌਤ ਵੀ ਨਹੀਂ ਆਉਂਦੀ ਪਈ। ਭਾਈ ਸਾਹਿਬ ਦਾ ਪਤਾ ਨਹੀਂ ਹਿਰਦਾ ਕਿੰਨਾ ਕੁ ਪਸੀਜ ਗਿਆ, ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗੇ, ਭਲਿਆ ਗੁਰੂ ਸਾਈਂ ਹੈ ਗੁਰੂ ਕਸਾਈ ਨਹੀਂ, ਸ਼ਬਦ ਕਹਿ ਗੁਰੂ ਸਾਈਂ ਹੈ ਗੁਰੂ ਕਸਾਈ ਨਹੀਂ। ਕਹਿਣ ਲੱਗੇ ਦੇਖ ਜਿਹੜੀ ਜ਼ਿੰਦਗੀ ਲੰਘ ਗਈ ਇਹਦੇ ਬਾਰੇ ਨਾ ਪਛਤਾਵਾ ਕਰ, ਕਿਵੇਂ ਚਲੀ ਗਈ, ਆਹ ਜਿਹੜੇ ਚਾਰ ਸਾਹ ਰਹਿ ਗਏ ਨੇ ਨਾ, ਮੈਂ ਤੇਰੇ ਅੱਗੇ ਬੋਲਣਾ ਤੂੰ ਮੇਰੇ ਪਿੱਛੇ ਬੋਲ। ਪਿਆਰਿਓ, ਕਦੀ ਇਸ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਤਾਂ ਦੇਖੀਏ, ਭੰਡਾਰੇ ਭਰ ਕੇ ਰੱਖ ਗਏ। ਕਹਿਣ ਲੱਗੇ, ਤੂੰ ਅੰਤਲੇ ਸਵਾਸ ਹੀ ਮੇਰੇ ਕੋਲ ਆਈ, ਮੈਂ ਤਾਂ ਵੀ ਬੂਹਾ ਖੋਲ੍ਹ ਕੇ ਤੇਰੀ ਇੰਤਜ਼ਾਰ ਕਰਾਂ। ਐਸਾ ਸਮਰੱਥ ਗੁਰੂ। ਕਹਿਣ ਲੱਗੇ, ਸਿਰ 'ਤੇ ਹੱਥ ਰੱਖ ਕੇ ਮੈਂ ਕਹਿੰਦਾ, ਵਾਹਿਗੁਰੂ ਮੇਰੇ ਪਿੱਛੇ ਤੂੰ ਕਹੋ। ਭਾਈ ਸਾਹਿਬ ਨੇ ਹੱਥ ਸਿਰ 'ਤੇ ਰੱਖ ਕੇ ਕਿਹਾ, ਕਹਿਣ ਲੱਗੇ, ਰੋ ਨਾ, ਤੂੰ ਸ਼ਬਦ ਕਹਿ ਵਾਹਿਗੁਰੂ। ਪਤਾ ਨਹੀਂ ਅੰਦਰ ਟਿਕ ਗਿਆ, ਯੱਕ ਲਖਤ ਕਹਿਣ ਲੱਗਾ ਵਾਹਿਗੁਰੂ ਵਾਹਿਗੁਰੂ। ਤੁਰਨ ਲੱਗਿਆ ਕਹਿਣ ਲੱਗੇ, ਹੁਣ ਆਪਣੀ ਸੁਰਤ ਨੂੰ ਸੰਕੋਚ ਲੈ, ਕੋਈ ਗੱਲ ਕਰੀ ਨਾ, ਕੱਲਾ ਵਾਹਿਗੁਰੂ ਵਾਹਿਗੁਰੂ ਕਰੀ ਜਾਈ। ਮੈਨੂੰ ਗੁਰੂ ਰਾਮਦਾਸ 'ਤੇ ਭਰੋਸਾ, ਤੇਰੇ ਗੁਨਾਹ ਜ਼ਰੂਰ ਬਖਸ਼ੇਗਾ, ਉਹ ਸਾਈਂ ਹੈ, ਉਹ ਜ਼ਰੂਰ ਬਖਸ਼ੇਗਾ। ਭਾਈ ਸਾਹਿਬ ਕਹਿੰਦੇ ਨੇ, ਮੈਂ ਤਾਂ ਅਰਜ਼ ਪੁਸਤਕ ਦੀ ਕੀਤੀ ਕਿਉਂਕਿ ਕਈ ਵਾਰੀ ਅਸੀਂ ਸੁਣ ਕੇ ਕਹਿੰਦੇ ਹਾਂ, ਕਿੱਥੋਂ ਪੜ੍ਹਿਆ। ਗੁਰਮੁਖ ਸਿੱਖਿਆ ਵਿੱਚ ਕਹਿੰਦੇ ਨੇ, ਅਸੀਂ ਵਾਪਸ ਘਰ ਆ ਗਏ, ਪਤਾ ਨਹੀਂ ਉਹ ਅੰਦਰੋਂ ਗੁਰੂ ਗੁਰੂ ਜਪਣ ਲੱਗਾ। ਭਾਈ ਸਾਹਿਬ ਕਹਿੰਦੇ, ਰਾਤ ਅਸੀਂ ਆਪਣੇ ਆਸਣ 'ਤੇ ਵਿਸ਼ਰਾਮ ਕਰਦੇ ਸਾਂ ਅਤੇ ਸੁਪਨਾ ਆਇਆ, ਉਹ ਸੱਜਣ ਗੁਰੂ ਰਾਮ